and Appliances, 801 Bowie Drive West, Brampton. Ya call karo 905-450-2828, 905-450-2828.
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900
समोसा एंड स्वीट फैक्ट्री जिथे भाजी दिया सारिया आइटमां $4.75 पर पाउंड तो शुरू ने बेसन बर्फी पिस्ता बर्फी रसगुल्ले गुलाब जामना $4.99 पर पाउंड तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026 100% Canadian made top quality sweets hun 3 locations to serve karde ne 2 in Brampton 1850 Album Road Etobicoke vadhere jankari layi call karo 416-213-1165 416-213-1165
ਜੇਕਰ ਤੁਹਾਡਾ ਲਾਇਸੈਂਸ 10 ਸਾਲ ਜਾਂ ਇਸ ਤੋਂ ਜ਼ਿਆਦਾ ਪੁਰਾਣਾ ਹੈ ਤੇ ਤੁਸੀਂ ਜੀਟੀਏ ਦੇ ਵਿੱਚ ਰਹਿ ਰਹੇ ਹੋ ਫਿਰ ਵੀ ਤੁਸੀਂ ਵੱਧ ਇੰਸ਼ੋਰੈਂਸ ਭਰ ਰਹੇ ਹੋ ਤਾਂ ਅੱਜ ਹੀ ਜਸਕਰਨ ਸਿੰਘ ਕਾਲੋਂ ਹੋਰਾਂ ਨਾਲ ਸੰਪਰਕ ਕਰੋ ਇਹ ਆਟੋ ਹੋਮ ਟਰੈਵਲ ਲਾਈਫ ਅਤੇ ਹੈਲਥ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਨਾਲ ਡੀਲ ਕਰਦੇ ਨੇ ਕਮਰਸ਼ੀਅਲ ਤੇ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਵਧੀਆ ਰੇਟ ਲੈਣ ਵਾਸਤੇ ਜਸਕਰਨ ਸਿੰਘ ਕਾਲੋਂ ਤੁਸੀਂ ਜੀਟੀਏ ਤੋਂ ਬਾਹਰ ਵੀ ਰਹਿ ਰਹੇ ਹੋ ਤਾਂ ਵੀ ਇਹਨਾਂ ਕੋਲ ਬਹੁਤ ਵਧੀਆ ਕੰਪਨੀਆਂ ਨੇ ਜਿਹੜੇ ਬੜੇ ਵਧੀਆ ਰੇਟ ਦੇ ਰਹੀਆਂ ਨੇ ਜਸਕਰਨ ਸਿੰਘ ਕਾਲੋਂ ਨਾਲ ਸੰਪਰਕ ਕਰੋ 905-903-6003 ਜਸਕਰਨ ਸਿੰਘ ਕਾਲੋਂ
ਅਪਲਾਈਸ ਜੰਕਸ਼ਨ ਜੇ ਤੁਸੀਂ ਫਰਿੱਜ ਸਟੋਵ ਵਾਸ਼ਰ ਡਰਾਇਰ ਜਾਂ ਫਿਰ ਬਿਲਟ ਇਨ ਕਿਚਨ ਲੈਣੀ ਹੈ ਜਾਂ ਫਿਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਟੀਵੀ ਸਸਤੇ ਭਾਅ ਲੈਣਾ ਚਾਹੁੰਦੇ ਹੋ ਤਾਂ ਅਪਲਾਈਸ ਜੰਕਸ਼ਨ ਤੇ ਪਹੁੰਚੋ 2 ਲੋਕੇਸ਼ਨ ਟੂ ਸਰਵ ਯੂ 20 ਕਲਾਰਕ ਬੁਲੇਵਾਰਡ ਏਅਰਪੋਰਟ ਦੇ ਕਲਾਰਕ ਦੇ ਲਾਗੇ ਤੇ ਦੂਜੀ ਲੋਕੇਸ਼ਨ 30 ਰਿਵਰਮੌਂਟ ਰੋਡ ਯੂਨਿਟ 2C ਦੇ ਵਿੱਚ 905-450-0054 905-450-0054 ਅਪਲਾਈਸ ਜੰਕਸ਼ਨ ਹਰ ਕੀਮਤ ਨੂੰ ਬੀਟ ਕਰਨਗੇ
ਅਸਲ ਵਿੱਚ ਜ਼ਿੰਦਗੀ ਆਪਣੀ ਨੂੰ ਕੋਈ ਮੋੜ ਦਿੰਦਾ ਹੈ ਇਕੱਲਾ ਬਹਿ ਕੇ ਜਦ ਬੱਚਾ ਖਿਡੌਣਾ ਤੋੜ ਦਿੰਦਾ ਹੈ ਅਸਲ ਵਿੱਚ ਜ਼ਿੰਦਗੀ ਆਪਣੀ ਨੂੰ ਕੋਈ ਮੋੜ ਦਿੰਦਾ ਹੈ ਇਕੱਲਾ ਬਹਿ ਕੇ ਜਦ ਬੱਚਾ ਖਿਡੌਣਾ ਤੋੜ ਦਿੰਦਾ ਹੈ ਮੇਰੇ ਮੱਥੇ ਨੂੰ ਚੁੰਮ ਲੈਂਦਾ ਹੈ ਕੋਈ ਖੁਆਬ ਵਿੱਚ ਆ ਕੇ ਮਗਰ ਉਹ ਜਾਣ ਲੱਗਿਆਂ ਦਿਲ ਮੇਰੇ ਨੂੰ ਤੋੜ ਦਿੰਦਾ ਹੈ ਨਜ਼ਰ ਆਉਂਦੀ ਹੈ ਮਾਂ ਆਪਣੀ ਅਜਿਹੇ ਰੁੱਖ ਚੋਂ ਮੈਨੂੰ ਤਣੇ ਆਪਣੇ ਚ ਜਿਹੜਾ ਪੰਛੀਆਂ ਨੂੰ ਖੋੜ ਦਿੰਦਾ ਹੈ ਜਦੋਂ ਵੀ ਰੁੱਸਦਾ ਕਰਦਾ ਜਿਗਰ ਮੇਰੇ ਦੇ ਟੁਕੜੇ ਉਹ ਜਦੋਂ ਵੀ ਰੁੱਸਦਾ ਕਰਦਾ ਜਿਗਰ ਮੇਰੇ ਦੇ ਟੁਕੜੇ ਉਹ ਉਹਨਾਂ ਨੂੰ ਮੁਸਕੁਰਾ ਕੇ ਬਾਅਦ ਦੇ ਵਿੱਚ ਜੋੜ ਦਿੰਦਾ ਹੈ। ਬੜੀ ਤੰਗੀ ਹੈ ਅੱਜ ਕੱਲ ਆਦਮੀ ਖਾਂਦਾ ਹੈ ਘਾਹ ਤੀਕਰ। ਬੜੀ ਤੰਗੀ ਹੈ ਅੱਜ ਕੱਲ ਆਦਮੀ ਖਾਂਦਾ ਹੈ ਘਾਹ ਤੀਕਰ। ਪਰਿੰਦਾ ਬੋਟ ਨੂੰ ਚੋਗੇ ਚ ਪਾ ਕੇ ਰੋੜ ਦਿੰਦਾ ਹੈ। ਪਰਿੰਦਾ ਬੋਟ ਨੂੰ ਚੋਗੇ ਚ ਪਾ ਕੇ ਰੋੜ ਦਿੰਦਾ ਹੈ। ਅਸਲ ਵਿੱਚ ਜ਼ਿੰਦਗੀ ਆਪਣੀ ਨੂੰ ਕੋਈ ਮੋੜ ਦਿੰਦਾ ਹੈ ਇਕੱਲਾ ਬਹਿ ਕੇ ਜਦ ਬੱਚਾ ਖਿਡੌਣਾ ਤੋੜ ਦਿੰਦਾ ਹੈ। ਗੁਰਜਾਰ ਰੋਸ਼ਨ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਸੁਨਗਾਰਾ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ। ਜੀ ਆਇਆਂ ਨੂੰ ਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਤੁਸੀਂ WTR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਆਨੰਦ ਲਿਆ ਹੋਵੇਗਾ। ਅੱਜ ਮਈ ਮਹੀਨੇ ਦੀ 25 ਤਰੀਕ ਹੋ ਗਈ ਹੈ, ਦਿਨ ਸੋਮਵਾਰ। 2:05 ਸਟੂਡੀਓ ਦੀ ਘੜੀ ਤੇ ਹੋ ਗਏ ਨੇ। ਬਾਹਰਲਾ ਤਾਪਮਾਨ 20 ਡਿਗਰੀ ਆ, ਜਦਕਿ 20 ਦੀ ਬਜਾਏ 23 ਡਿਗਰੀ ਮਹਿਸੂਸ ਹੋ ਰਿਹਾ। ਕੱਲ ਨੂੰ ਤਾਪਮਾਨ ਜਿਹੜਾ ਜੀ ਉਹ ਥੋੜਾ ਜਿਹਾ ਉਹਦੀ ਸੂਈ ਹੋਰ ਪਾਰਾ ਚੜੇਗਾ। ਰਾਤ ਦਾ ਤਾਪਮਾਨ 12 ਡਿਗਰੀ ਹੋਣਾ, ਕੱਲ ਨੂੰ ਤਾਪਮਾਨ 26 ਡਿਗਰੀ ਹੋਣਾ ਰਾਤ ਦਾ 13 ਨੂੰ, ਬੁੱਧਵਾਰ ਨੂੰ 24 ਡਿਗਰੀ ਰਾਤ ਦਾ 15, ਵੀਰਵਾਰ ਨੂੰ 20 ਡਿਗਰੀ ਰਾਤ ਦਾ 12, ਸ਼ੁੱਕਰਵਾਰ ਨੂੰ 19 ਡਿਗਰੀ ਰਾਤ ਦਾ 10, ਸਨਿਚਰਵਾਰ ਨੂੰ 19 ਡਿਗਰੀ ਰਾਤ ਦਾ 8, ਐਤਵਾਰ ਨੂੰ 23 ਡਿਗਰੀ ਰਾਤ ਦਾ 9, ਸੋਮਵਾਰ ਨੂੰ 24 ਡਿਗਰੀ ਰਾਤ ਦਾ 13, ਮੰਗਲਵਾਰ ਨੂੰ ਵੀ 24 ਡਿਗਰੀ ਰਾਤ ਦਾ 15 ਡਿਗਰੀ ਤਾਪਮਾਨ, ਤੇ ਬੁੱਧਵਾਰ ਨੂੰ ਥੋੜਾ ਜਿਹਾ ਮੀਂਹ ਪੈਣਾ, 27 ਡਿਗਰੀ ਦਿਨ ਤਾਪਮਾਨ ਹੋਏਗਾ ਤੇ ਰਾਤ ਨੂੰ 15 ਡਿਗਰੀ। ਇਹ ਅਗਲਾ ਬੁੱਧਵਾਰ ਆ, ਆਹ ਬੁੱਧਵਾਰ 24 ਡਿਗਰੀ ਤੇ ਰਾਤ ਦਾ 15 ਡਿਗਰੀ ਆ। ਪਹਿਲਾਂ ਦੱਸਦੇ ਸੀ ਕਿ ਮੀਂਹ ਪੈਣਾ, ਹੁਣ ਵੀ ਕਹਿੰਦੇ ਆ ਵੀ ਕੱਲ ਨੂੰ ਪੋਸੀਬਿਲਟੀ ਆ, ਕੱਲ ਤੋਂ ਬਾਅਦ ਮਾਫ਼ ਕਰਨਾ, ਬੁੱਧਵਾਰ ਨੂੰ ਕਹਿੰਦੇ ਮੀਂਹ ਪੈਣਾ। ਪਹਿਲਾਂ ਕੱਲ ਦੱਸਦੇ ਸੀ ਕੱਲ ਨੂੰ ਧੁੱਪ ਟਕਾ ਕੇ ਲੱਗਣੀ ਆ, 25 ਡਿਗਰੀ ਦੇ ਨਾਲ ਹਿਊਮਿਡਿਟੀ ਵੱਧ ਸਕਦੀ ਆ ਤੇ ਗਰਮੀ ਲੱਗ ਸਕਦੀ ਆ। ਆ ਵੀਕਐਂਡ ਜਿਹੜਾ ਸੀਗਾ ਜੀ ਉਹ ਗਿੱਲਾ ਗਿੱਲਾ ਰਿਹਾ, ਸਿੱਲਾ ਸਿੱਲਾ ਰਿਹਾ। ਉਮੀਦ ਹੈ ਕਿ ਤੁਹਾਡਾ ਵੀਕਐਂਡ ਬੜਾ ਵਧੀਆ ਲੰਘਿਆ ਹੋਵੇਗਾ। ਕੈਰੋਲੀਨ ਮਲਰੋਨੀ ਹੋਰੀ ਉਹਨਾਂ ਨੇ ਐਲਾਨ ਕੀਤਾ ਕਿ ਉਹ ਓਨਟੇਰੀਓ ਦੀ ਕੈਬਨਿਟ ਦੇ ਵਿੱਚੋਂ ਵੀ ਆਪਣਾ ਅਸਤੀਫਾ ਦੇਣਗੇ ਤੇ ਐਜ਼ ਏ MPP ਵੀ ਅਸਤੀਫਾ ਦੇਣਗੇ। ਗੱਲ ਕੀ ਕਿ ਇੱਕ ਹੋਰ ਜ਼ਿਮਨੀ ਚੋਣ ਜਿਹੜੀ ਹੈ ਜੀ ਉਹ ਓਨਟੇਰੀਓ ਨੂੰ ਸਾਹਮਣੇ ਕਰਨੀ ਪਵੇਗੀ। ਇਸ ਵੀਕਐਂਡ ਦੇ ਉੱਪਰ ਤੁਸੀਂ ਕ੍ਰਿਕਟ ਦੇ ਮੈਚ ਦੇਖੇ ਹੋਣੇ ਆ, ਪੰਜਾਬ ਭਾਵੇਂ ਮੈਚ ਜਿੱਤ ਗਿਆ ਸੀ ਪਰੰਤੂ ਉਹਨਾਂ ਦਾ ਪਲੇ ਆਫ ਦੇ ਵਿੱਚ ਜਾਣਾ ਜਾਂ ਨਾ ਜਾਣਾ ਡਿਪੈਂਡ ਕਰਦਾ ਸੀ ਕਿ ਰਾਜਸਥਾਨ ਰਾਇਲ ਤੇ ਮੁੰਬਈ ਇੰਡੀਅਨ ਦੇ ਮੈਚ ਦਾ ਰਿਜ਼ਲਟ ਕੀ ਨਿਕਲਦਾ। ਜੇ ਰਾਜਸਥਾਨ ਜਿੱਤਦਾ ਸੀ ਤੇ ਫੇਰ ਭਾਈ ਪੰਜਾਬ ਬਾਹਰ, ਤੇ ਜੇ ਮੁੰਬਈ ਜਿੱਤਦੀ ਸੀ ਤੇ ਫਿਰ ਪੰਜਾਬ ਪਲੇ ਆਫ ਦੇ ਵਿੱਚ। ਤੇ ਸ਼ਾਇਦ ਪੰਜਾਬੀਆਂ ਨੇ ਅੰਬਾਨੀਆਂ ਦੇ ਵਾਸਤੇ ਪਹਿਲੀ ਵਾਰੀ ਅਰਦਾਸਾਂ ਕੀਤੀਆਂ ਹੋਣ ਕਿ ਉਹ ਜਿੱਤ ਜਾਣ। ਪੰਜਾਬ ਦੀ ਜੇ ਗੱਲ ਕਰੀਏ, ਪੰਜਾਬ ਮੇਰੀ ਜਾਚੇ ਡਿਜ਼ਰਵ ਨਹੀਂ ਸੀ ਕਰਦਾ ਪਲੇ ਆਫ ਦੇ ਵਿੱਚ ਪਹੁੰਚਣਾ। ਕਾਰਨ ਇਹ ਕਿ ਜਦੋਂ ਤੁਹਾਨੂੰ ਪਲੇ ਆਫ ਦੇ ਵਿੱਚ ਪਹੁੰਚਣ ਵਾਸਤੇ ਕਿਸੇ ਦੂਜੇ ਦੀ ਹਾਰ ਮੰਗਣੀ ਪਵੇ, ਕਿਸੇ ਦੂਜੇ ਦੀ ਹਾਰ ਦੀਆਂ ਅਰਦਾਸਾਂ ਕਰਨੀਆਂ ਪੈਣ, ਇਹਦਾ ਮਤਲਬ ਆ ਕਿ ਤੁਹਾਡੇ ਚ ਕੋਈ ਕਮੀ ਆ। ਨਾਲੇ ਇਹ ਪੰਜਾਬੀ ਕਰੈਕਟਰ ਹੈ ਹੀ ਨਹੀਂ, ਇਹ ਪੰਜਾਬੀ ਕਰੈਕਟਰ ਹੈ ਹੀ ਨਹੀਂ। ਸੋ ਜਿਵੇਂ ਪਹਿਲਾਂ ਲਗਾਤਾਰ ਮੈਚ ਜਿੱਤ ਕੇ ਤੇ ਟੇਬਲ ਦੇ ਟੌਪ ਤੇ ਜਗ੍ਹਾ ਬਣਾਈ ਸੀ, ਸੋ ਬਾਅਦ ਦੇ ਵਿੱਚ ਹਾਰੇ ਵੀ ਤੇ ਲਗਾਤਾਰ ਆਪ ਹੀ ਆ ਨਾ। ਸੋ ਇਸ ਕਰਕੇ ਉਹ ਡਿਜ਼ਰਵ ਨਹੀਂ ਸੀ ਕਰਦਾ, ਰਾਜਸਥਾਨ ਡਿਜ਼ਰਵ ਕਰਦਾ ਸੀ, ਉਹ ਪਹੁੰਚ ਗਿਆ। ਹੁਣ ਪਲੇ ਆਫ ਸ਼ੁਰੂ ਹੋਣੇ ਨੇ ਤੇ ਆਹ ਜਿਹੜਾ ਅਗਲਾ ਹਫ਼ਤਾ ਇਹ ਤੋਂ ਬਾਅਦ ਫਿਰ ਆਈ ਪੀ ਐਲ ਦਾ ਪੈ ਜਾਣਾ ਭੋਗ ਫਿਰ ਬਾਅਦ ਵਿਚ ਹੋਰ ਸੀਰੀਜ਼ ਸ਼ੁਰੂ ਹੋਣਗੀਆਂ ਸੋ ਹੁਣ ਬਹੁਤੇ ਜਿਹੜੇ ਨੇ ਜੀ ਉਹ ਕੋਹਲੀ ਦੇ ਫੈਨ ਨੇ ਕਈ ਮੇਰੇ ਵਰਗੇ ਸ਼ੁਭਮਨ ਗਿੱਲ ਹੋਰਾਂ ਦੇ ਫੈਨ ਨੇ ਕਈ ਸੂਰਿਆਵੰਸ਼ੀ ਦੇ ਫੈਨ ਨੇ ਔਰ ਕਈ ਅਭਿਸ਼ੇਕ ਦੇ ਫੈਨ ਨੇ ਸੋ ਜਿਹੜੀਆਂ ਚਾਰ ਟੀਮਾਂ ਹੁਣ ਫਾਈਨਲ ਦੇ ਵਿਚ ਨੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਬਹੁਤ ਸਾਰੇ ਪੰਜਾਬੀ ਇਹਨਾਂ ਚੋਹਾਂ ਟੀਮਾਂ ਦੇ ਵਿਚ ਪ੍ਰਦਰਸ਼ਨ ਕਰਨਗੇ ਜੇ ਤੁਸੀਂ ਪੰਜਾਬੀਆਂ ਨੂੰ ਖੇਡਦੇ ਦੇਖਣਾ ਹਾਂ ਜੇ ਕ੍ਰਿਕਟ ਦੇਖਣੀ ਆ ਸੋ ਜਿਹੜਾ ਵਧੀਆ ਖੇਡੂਗਾ ਉਹ ਜਿੱਤ ਜਾਊਗਾ ਪਰ ਜਦੋਂ ਆਪਾਂ ਪੰਜਾਬੀ ਕ੍ਰਿਕਟਰ ਦੀ ਗੱਲ ਕਰਦੇ ਹਾਂ ਉਹ ਅੱਜ ਕੱਲ ਬਹੁਤੀਆਂ ਚੀਜ਼ਾਂ ਇਹੋ ਜਿਹੀਆਂ ਖ਼ਬਰਾਂ ਸੱਜੇ ਖੱਬੇ ਸੁਣਨ ਨੂੰ ਮਿਲਦੀਆਂ ਨੇ ਕਿ ਜਿੱਥੇ ਅਸੀਂ ਕ੍ਰਿਕਟਰ ਗੁਆ ਚੁੱਕੇ ਹਾਂ ਬਹੁਤੀ ਵਾਰੀ ਜਿਹੜਾ ਜੀ ਉਹ ਕਹਿ ਲਓ ਕਿ ਸਾਨੂੰ ਫੁਕਰੀਆਂ ਤੇ ਲਾ ਦਿੱਤਾ ਚਾਹੇ ਸਾਡੀਆਂ ਸੱਭਿਆਚਾਰਕ ਸਟੇਜਾਂ ਸਨ ਤੇ ਚਾਹੇ ਸਾਡੀਆਂ ਧਾਰਮਿਕ ਸਟੇਜਾਂ ਉਹਨਾਂ ਤੋਂ ਦੇ ਦੇ ਕੇ ਪੰਪ ਮਾਰ ਮਾਰ ਕੇ ਕਪਾਂ ਸਾਡਾ ਕਰੈਕਟਰ ਹੀ ਥੋੜਾ ਜਿਹਾ ਕੁਛ ਹੋਰ ਤਰ੍ਹਾਂ ਦਾ ਕਰਤਾ ਬਹੁਤੀ ਵਾਰੀ ਅਸੀਂ ਕਹਿ ਲਓ ਕਿ ਬਹੁਤੇ ਔਗਣਾਂ ਦੇ ਉੱਪਰ ਮਾਣ ਕਰਨ ਲੱਗ ਪਏ ਸਾਡੀਆਂ ਇਹਨਾਂ ਦੋਨਾਂ ਸਟੇਜਾਂ ਨੇ ਹੀ ਚਾਹੇ ਸਾਡੇ ਢਾਡੀ ਕਮਿਸ਼ਨਰ ਹੋਣ ਉਹਨਾਂ ਨੇ ਇਤਿਹਾਸ ਸੁਣਾਉਣ ਦੇ ਨਾਂ ਦੇ ਉੱਤੇ ਬਹੁਤ ਗਬੋੜ ਛੱਡੇ ਤੇ ਚਾਹੇ ਸਾਡੀਆਂ ਜਿਹੜੀਆਂ ਕਹਿ ਲਓ ਵੀ ਸੱਭਿਆਚਾਰਕ ਸਟੇਜਾਂ ਹੋਣ ਉਹਨਾਂ ਨੇ ਵੀ ਹੌਲੀ 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 ਸਾਡੀ ਜਿਹੜੀ ਮੱਤ ਪਲੀਤ ਕਰਨ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ ਢਿੱਲ ਛੱਡੀ ਉਹਨਾਂ ਨੇ ਵੀ ਨਹੀਂ ਔਰ ਉਹਦੇ ਵਿੱਚੋਂ ਜਿਹੜਾ ਹੁਣ ਪ੍ਰੋਡਕਟ ਨਿਕਲ ਕੇ ਆ ਰਿਹਾ ਉਸ ਤੇ ਅਸੀਂ ਕਹਿ ਕਿ ਹੁਣ ਹਾਏ ਤੱਤਾ ਕਰਦੇ ਫਿਰਦੇ ਹਾਂ ਆਪਾਂ ਅੱਗੇ ਵੀ ਜ਼ਿਕਰ ਕਰਦੇ ਹੁੰਦੇ ਹਾਂ ਖੋਹ ਕੇ ਖਾਣ ਵਾਲਿਆਂ ਦਾ ਸਮਾਜ ਦੇ ਵਿੱਚ ਖੋਹ ਕੇ ਖਾਣ ਵਾਲਿਆਂ ਦੀ ਗਿਣਤੀ ਹਮੇਸ਼ਾ ਤੋਂ ਹੀ ਰਹੀ ਆ ਜਦੋਂ ਆਪਾਂ ਇਤਿਹਾਸ ਦੇ ਵਰਕੇ ਫਰੋਲਦੇ ਹਾਂ ਤੇ ਉਦੋਂ ਰਾਜੇ ਮਹਾਰਾਜੇ ਜਿਹੜੇ ਨੇ ਉਹ ਖੋਹ ਕੇ ਖਾਂਦੇ ਹੁੰਦੇ ਸੀ ਜਿਹੜਾ ਵੀ ਕੋਈ ਆਂਢ ਗੁਆਂਢ ਦੇ ਵਿੱਚ ਜਾਂ ਫਿਰ ਦੂਰ ਦਰੇਡੇ ਕੋਈ ਰਾਜ ਦੇਖਣਾ ਜਿੱਥੇ ਪੈਸੇ ਬਹੁਤ ਆ ਉਹਨਾਂ ਦੀਆਂ ਔਰਤਾਂ ਸੋਹਣੀਆਂ ਨੇ ਉਸ ਨੂੰ ਚਿੱਠੀ ਪਾਉਣੀ ਵੀ ਸਾਡੇ ਜ਼ਿਆਦਾ ਦਿਨ ਤੱਕ ਕਬੂਲ ਕਰ ਲਾ ਨਹੀਂ ਤਾਂ ਅਸੀਂ ਤੇਰੇ ਤੇ ਚੜ੍ਹਾਈ ਕਰਾਂਗੇ ਜੇ ਉਹ ਅਧੀਨ ਤੱਕ ਕਬੂਲ ਨਹੀਂ ਸੀ ਕਰਦਾ ਤਾਂ ਫਿਰ ਉਹਦੇ ਤੇ ਚੜ੍ਹਾਈ ਕਰ ਦਿੱਤੀ ਜਾਂਦੀ ਸੀ ਨਾਲ ਦੇ ਹੋਰ ਸੱਜੇ ਖਬੇੜੇ ਜੋੜ ਲੈ ਜਾਂਦੇ ਸੀ ਉਹਨਾਂ ਨੂੰ ਲੁੱਟ ਲਿਆ ਜਾਂਦਾ ਸੀ ਉਹਨਾਂ ਕੋਲ ਖੋਹ ਕੇ ਸਾਰਾ ਕੁਛ ਲੈ ਜਾਂਦਾ ਸੀ ਬਹੁਤ ਸਾਰਾ ਇਤਿਹਾਸ ਬੜੀਆਂ ਮੋਟੀਆਂ ਮੋਟੀਆਂ ਕਿਤਾਬਾਂ ਇਹੋ ਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਦੇ ਨਾਲ ਭਰੀਆਂ ਪਈਆਂ ਨੇ ਔਰ ਸਾਨੂੰ ਪੜ੍ਹਾਈਆਂ ਜਾਂਦੀਆਂ ਨੇ ਜਦੋਂ ਸਮਾਜ ਦੇ ਵਿੱਚ ਖੋਹ ਕੇ ਖਾਣ ਵਾਲਿਆਂ ਦਾ ਅਨੁਪਾਤ ਵਿਗੜਦਾ ਰੇਸ਼ੋ ਵੱਧਦੀ ਆ ਉਦੋਂ ਸਮਾਜ ਹਿਲਦਾ ਹੁਣ ਇਹਨਾਂ ਮੁਲਕਾਂ ਦੇ ਵਿੱਚ ਇਹ ਸੱਭਿਆਚਾਰ ਨਹੀਂ ਸੀ ਇਹ ਵਰਤਾਰਾ ਘੱਟ ਸੀ ਆ ਪਿਛਲੇ ਤਕਰੀਬਨ ਪੌਣੇ ਕੁ ਦਹਾਕੇ ਤੋਂ ਇੱਥੇ ਹਾਲਾਤ ਜਿਹੜੇ ਨੇ ਜੀ ਉਹ ਬਹੁਤ ਵਿਗੜੇ ਨੇ ਬਦ ਤੋਂ ਬਦਤਰ ਹੋਏ ਨੇ ਔਰ ਇਸੇ ਵਜ੍ਹਾ ਕਰਕੇ ਹੀ ਸਵਾਲ ਉੱਠਣ ਲੱਗ ਪਏ ਨੇ ਇੱਥੋਂ ਦੇ ਇਮੀਗ੍ਰੇਸ਼ਨ ਸਿਸਟਮ ਦੇ ਉੱਪਰ ਵੀ ਤੁਸੀਂ ਕਿਹਨਾਂ ਕਿਹਨਾਂ ਲੋਕਾਂ ਨੂੰ ਇੱਥੇ ਲੈ ਆਓ ਯਾਰ ਜਿਹਨਾਂ ਨੇ ਆ ਕੇ ਪੂਰੀ ਨਹੀਂ ਪਾਈ ਹੈ ਹੁਣ ਕਹਿ ਲਓ ਵੀ ਉਸ ਸਾਰੇ ਕੱਸ ਨੂੰ ਰੈਕਟੀਫਾਈ ਕਰਨ ਦੇ ਲਈ ਬਹੁਤ ਸਾਰੇ ਨਵੇਂ ਕਾਨੂੰਨ ਬਣ ਰਹੇ ਨੇ ਪੁਰਾਣਿਆਂ ਦੇ ਵਿੱਚ ਸੋਧਾਂ ਕੀਤੀਆਂ ਜਾ ਰਹੀਆਂ ਨੇ ਔਰ ਉਸ ਸਾਰੇ ਕਾਸੇ ਦਾ ਜਿਹੜਾ ਸੇਕ ਆ ਉਹਨਾਂ ਨੂੰ ਵੀ ਝੱਲਣਾ ਪਵੇਗਾ ਜਾਂ ਫਿਰ ਪੈ ਰਿਹਾ ਜਿਹੜੇ ਸਾਊ ਸੁਭਾਅ ਦੇ ਨੇ ਆਪਾਂ ਅੱਜ ਦੀ ਖਬਰ ਤੇ ਝਾਤੀ ਮਾਰਦੇ ਹਾਂ ਅੱਜ 17 ਜਣੇ ਜਿਹੜੇ ਨੇ ਜੀ ਉਹ ਪੁਲਿਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਜਿਹੜੇ ਫਰੌਤੀ ਦੀਆਂ ਕਾਲਾਂ ਕਰਦੇ ਸੀ ਐਕਸਟੋਰਸ਼ਨ ਦੇ ਨਾਲ ਸਬੰਧਤ ਓਨਟੈਰੀਓ ਦੀ ਪੀਲ ਰੀਜਨਲ ਪੁਲਿਸ ਜਿਨ੍ਹਾਂ ਨੇ ਅੱਜ ਸਵੇਰੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਦੇ ਵਿੱਚ ਇੱਕ ਅੰਤਰਰਾਸ਼ਟਰੀ ਅਪਰਾਧਿਕ ਗਰੋਹ ਦੇ ਨਾਲ ਜੁੜੇ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਉਹਨਾਂ ਕਹੀ ਹੈ ਸੋ ਜਿਨ੍ਹਾਂ ਦੇ ਉੱਪਰ ਓਨਟੈਰੀਓ ਬ੍ਰਿਟਿਸ਼ ਕੋਲੰਬੀਆ ਅਮਰੀਕਾ ਦੇ ਕੁਝ ਕੁ ਹਿੱਸਿਆਂ ਦੇ ਵਿੱਚ ਪੰਜਾਬੀ ਕਾਰੋਬਾਰੀਆਂ ਅਤੇ ਭਾਈਚਾਰੇ ਦੇ ਲੋਕਾਂ ਨੂੰ ਧਮਕੀਆਂ, ਗੋਲੀਬਾਰੀ, ਅੱਗਜਨੀ ਅਤੇ ਫਰੌਤੀ ਦੀਆਂ ਮੰਗਾਂ ਰਾਹੀਂ ਨਿਸ਼ਾਨਾ ਬਣਾਉਣ ਦੇ ਦੋਸ਼ ਲਾਏ ਨੇ। ਪੁਲਿਸ ਵੱਲੋਂ ਕੁੱਲ 24 ਘਟਨਾਵਾਂ ਨਾਲ ਸਬੰਧਤ ਜਾਂਚ ਦੇ ਵਿਚ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਦੇ ਉਪਰ 106 ਚਾਰਜਸ ਲਾਏ ਗਏ ਨੇ। ਸੋ ਜ਼ਿਆਦਾਤਰ ਜਿਹੜੇ ਮੁਲਜ਼ਮ ਨੇ ਉਹ ਫੌਰ ਬ੍ਰਦਰਸ ਭਰਾਵਾਂ ਲਈ ਨਾਂ ਦੇ ਅੰਤਰਰਾਸ਼ਟਰੀ ਗਰੋਹ ਦੇ ਨਾਲ ਸਬੰਧਤ ਦੱਸੇ ਜਾਂਦੇ ਨੇ। ਇਹ ਵੱਖ ਵੱਖ ਲਾ ਇਨਫੋਰਸਮੈਂਟ ਏਜੰਸੀਆਂ ਦੀ ਭਾਗੀਦਾਰੀ ਦੇ ਨਾਲ ਇਹ ਆਪਰੇਸ਼ਨ ਜਿਹੜਾ ਸੀ ਚਲਾਇਆ ਗਿਆ, ਔਰ ਇਹ ਸਾਂਝੀ ਕਾਰਵਾਈ ਜਿਹੜੀ ਆ ਉਹ ਦਸੰਬਰ 2025 ਦੇ ਵਿਚ ਸ਼ੁਰੂ ਹੋਈ ਸੀ, ਜਿਹਦੇ ਵਿਚ ਪੀਲ ਰੀਜਨਲ ਪੁਲਿਸ, ਅੰਟੈਰੀਓ ਪ੍ਰੋਵਿੰਸ਼ਲ ਪੁਲਿਸ, ਕੈਨੇਡਾ ਬਾਰਡਰ ਸਰਵਿਸ ਏਜੰਸੀ CBSA ਤੇ FBI ਗੁਆਂਢੀਆਂ ਦੀ ਏਜੰਸੀ ਤੇ ਫਿਨਟ੍ਰੈਕ ਸ਼ਾਮਲ ਸਨ। ਹੁਣ ਮੈਂ ਇਨ੍ਹਾਂ ਦੇ ਨਾਂ ਜਿਹੜੇ ਆ ਜੀ ਸਾਰਿਆਂ ਦੇ ਦੱਸਾਂਗਾ। ਔਰ ਮਾਪਿਆਂ ਨੇ ਜਦੋਂ ਇਹ ਜੰਮੇ ਹੋਣੇ ਨਾ, ਮਾਪਿਆਂ ਨੂੰ ਬੜਾ ਚਾਅ ਹੋਣਾ, ਤੇ ਉਹ ਤੋਂ ਬਾਅਦ ਲੱਡੂ ਛੱਡੂ ਵੰਡਣ ਤੋਂ ਬਾਅਦ ਦੇ ਵਿਚ ਗੁਰਦੁਆਰਾ ਸਾਹਿਬ ਗਏ ਹੋਣੇ ਆ ਕਿ ਬਾਬਾ ਜੀ ਸਪੁੱਤਰ ਦਾ ਨਾਂ ਰੱਖਣਾ, ਤੇ ਨਾਂ ਦਾ ਪਹਿਲਾ ਅੱਖਰ ਕੱਢ ਕੇ ਦਿਓ, ਕਿਉਂਕਿ ਆਪਣਾ ਸੱਭਿਆਚਾਰ ਆਪਣਾ ਕਲਚਰ ਆ, ਤੇ ਬਾਬਾ ਜੀ ਨੇ ਅਰਦਾਸ ਕੀਤੀ ਹੋਣੀ ਆ, ਮੁਬਾਰਕਾਂ ਦਿੱਤੀਆਂ ਹੋਣੀਆਂ ਦਾਦੇ ਦਾਦੀ ਨੂੰ, ਮਾਂ ਪਿਓ ਨੂੰ, ਤੇ ਬਾਬੇ ਨੇ ਵੀ ਅਰਦਾਸ ਕੀਤੀ ਹੋਣੀ ਆ ਮਾਇਆ ਪਹਿਲਾਂ ਲੈ ਕੇ, ਤੇ ਪਰਮਾਤਮਾ ਇਸ ਨੂੰ ਗੁਰਸਿੱਖੀ ਦਾ ਦਾਨ ਬਖਸ਼ੇ, ਤੇ ਫਿਰ ਉਸ ਤੋਂ ਬਾਅਦ ਜਦੋਂ ਹੁਕਮਨਾਮਾ ਲਿਆ ਹੋਣਾ ਤੇ ਉਸ ਤੋਂ ਬਾਅਦ ਪ੍ਰਸ਼ਾਦ ਵੰਡਣ ਤੋਂ ਪਹਿਲਾਂ ਨਾਂ ਦਾ ਪਹਿਲਾ ਅੱਖਰ ਜਿਹੜਾ ਜੀ ਉਹ ਦੱਸਿਆ ਹੋਣਾ, ਤੇ ਉਦੋਂ ਆਪਸ ਵਿਚ ਘੁਸਰ ਮੁਸਰ ਕਰ ਲਈ ਹੋਣੀ ਆ ਵੀ ਹੁਣ ਆਪਾਂ ਇੱਥੋਂ ਕਿਹੜਾ ਖੂਬਸੂਰਤ ਜਿਹਾ ਨਾਂ ਰੱਖਣਾ ਮੁੰਡੇ ਦਾ। ਜਿਹੜੇ ਨਾਂ ਰੱਖੇ ਨੇ ਤੇ ਜਿਹੜੇ ਇਹ ਫੜੇ ਗਏ ਨੇ ਉਹਨਾਂ ਖੂਬਸੂਰਤ ਨਾਵਾਂ ਵਾਲੇ, ਉਹਨਾਂ ਦੇ ਵਿਚੋਂ ਇੱਕ ਦੋ ਨੇ ਸ਼ਾਇਦ ਉਹਨਾਂ ਨੇ ਕਿਸੇ ਪੰਡਿਤ ਜੀ ਕੋਲੋਂ ਪੁੱਛਿਆ ਹੋਵੇਗਾ ਵੀ ਭਜੰਗੀ ਦੀ ਦਾਤ ਆਈ ਆ ਤੇ ਕੀ ਨਾਂ ਰੱਖੀਏ। ਇਹਦੇ ਵਿਚ 25 ਸਾਲਾਂ ਦੇ ਸਰਦਾਰ ਬਹਾਦਰ ਸਰਦਾਰ ਇਕਬਾਲ ਸਿੰਘ ਭਾਗੜੀਆ ਹੋਰੀ ਨੇ ਜੀ ਜਿਹੜੇ ਫੜੇ ਗਏ ਨੇ। ਨਾਰਵੈਲ ਇੰਟੈਰੀਓ ਦੇ ਵਿਚੋਂ 40 ਸਾਲਾ ਸਰਦਾਰ ਸਾਹਿਬ ਸਰਦਾਰ ਆਕਾਸ਼ਦੀਪ ਸਿੰਘ ਜੀ ਨੇ ਜੀ। ਸਰੀ BC ਤੋਂ 25 ਸਾਲਾਂ ਦੇ ਸਰਦਾਰ ਰਵਿੰਦਰ ਸਿੰਘ ਜੀ ਨੇ ਜੀ। ਸਰੀ ਤੋਂ 21 ਸਾਲਾਂ ਦੇ ਸਰਦਾਰ ਜਸ਼ਨਵੀਰ ਸਿੰਘ ਜੀ ਨੇ। ਬੈਂਪਟਨ ਦੇ 26 ਸਾਲਾਂ ਦੇ ਸਰਦਾਰ ਬਹਾਦਰ ਸਰਦਾਰ ਦਿਲਾਵਰ ਪ੍ਰੀਤ ਸਿੰਘ ਹੋਰੀ ਨੇ। ਬ੍ਰੈਂਪਟਨ ਦੇ 21 ਸਾਲਾਂ ਦੇ ਸਰਦਾਰ ਮਨਦੀਪ ਸਿੰਘ ਹੋਰੀ। ਬ੍ਰੈਂਪਟਨ ਦੇ 52 ਸਾਲਾਂ ਦੇ ਸਰਦਾਰ ਪ੍ਰਭਦੀਪ ਸਿੰਘ ਸੋਹਲ। ਬ੍ਰੈਂਪਟਨ ਦੇ 52 ਸਾਲਾਂ ਦੇ ਸਰਦਾਰ ਪ੍ਰਤਾਪ ਬੀਰ ਸਿੰਘ ਜੀ ਘੁੰਮਣ। ਬ੍ਰੈਂਪਟਨ ਦੇ 29 ਸਾਲਾਂ ਦੇ ਸਰਦਾਰ ਬਹਾਦਰ ਸਰਦਾਰ ਅਜੈਦੀਪ ਸਿੰਘ ਜੀ। ਬ੍ਰੈਂਪਟਨ ਦੇ 24 ਸਾਲਾਂ ਦੇ ਸਰਦਾਰ ਬਹਾਦਰ ਸਰਦਾਰ ਨਵਰੂਪ ਸਿੰਘ ਜੀ। ਬੈਰੀ ਦੇ 28 ਸਾਲਾਂ ਦੇ ਸਰਦਾਰ ਰਾਜਨ ਸਿੰਘ ਜੀ। ਬੈਰੀ ਤੋਂ 52 ਸਾਲਾਂ ਦੇ ਸਰਦਾਰ ਬਹਾਦਰ ਸਰਦਾਰ ਅੰਮ੍ਰਿਤਜੋਤ ਸਿੰਘ ਜੀ। ਬੈਰੀ ਤੋਂ 52 ਸਾਲਾਂ ਦੇ ਸਰਦਾਰ ਬਹਾਦਰ ਸਰਦਾਰ ਜਸ਼ਨਪ੍ਰੀਤ ਸਿੰਘ ਜੀ। ਬੈਰੀ ਤੋਂ 27 ਸਾਲਾਂ ਦੇ ਗੁਨੀਤ। ਬੈਰੀ ਤੋਂ 32 ਸਾਲਾਂ ਦੇ ਸਰਦਾਰ ਸੁਖਵਿੰਦਰ ਸਿੰਘ ਜੀ। ਬੈਰੀ ਤੋਂ 30 ਸਾਲਾਂ ਦੇ ਸਰਦਾਰ ਮੋਹਿੰਦਰ ਸਿੰਘ ਜੀ ਤੇ ਕੈਲੀਫੋਰਨੀਆ ਦੇ ਮੰਟੀਕਾ ਸ਼ਹਿਰ ਦੇ 22 ਸਾਲਾਂ ਦੇ ਗੌਤਮ ਜੀ ਵੀ ਸ਼ਾਮਲ ਨੇ। ਇਨ੍ਹਾਂ ਤੇ ਗੋਲੀਬਾਰੀ, ਅੱਗਜਨੀ ਦੇ ਅਤੇ 324 ਗੋਲੀਆਂ ਚਲਾਉਣ ਦੇ ਦੋਸ਼ ਹਨ। ਜਾਂਚ ਦੇ ਦੌਰਾਨ ਪੁਲਿਸ ਨੇ 6 ਹਥਿਆਰ, ਨਸ਼ੀਲੇ ਪਦਾਰਥ, ਮੋਬਾਈਲ ਫੋਨ, ਸਿਮ ਕਾਰਡ ਅਤੇ ਜਾਲਸਾਜ਼ੀ ਵਾਲੇ ਪਛਾਣ ਪੱਤਰ ਬਰਾਮਦ ਕੀਤੇ ਆ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਨੇ। ਹੁਣ ਇਨ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਜੀ ਉਹ ਜਾਰੀ ਕੀਤੀਆਂ ਗਈਆਂ ਨੇ। ਤਸਵੀਰਾਂ ਜਾਰੀ ਕਰਨ ਦਾ ਇਕ ਮਕਸਦ ਇਹ ਵੀ ਹੁੰਦਾ ਕਿ ਤੁਹਾਡੇ ਵਿਚੋਂ ਕਈ ਹੋਣਗੇ ਜਿਨ੍ਹਾਂ ਦੇ ਨਾਲ ਇਨ੍ਹਾਂ ਦਾ ਵਾਹ ਪਿਆ ਹੋਵੇ, ਕਿਸੇ ਦੇ ਗੁਆਂਢ ਚ ਰਹਿੰਦੇ ਹੋਣਗੇ, ਕਿਸੇ ਦੇ ਨਾਲ ਇਹਨਾਂ ਦੀ ਵੈਸੇ ਜਾਣ ਪਛਾਣ ਹੋਏਗੀ, ਕਿਸੇ ਕਈਆਂ ਦੇ ਪਿੰਡੋ ਹੋਣਗੇ। ਹੁਣ ਇਹ ਤਾਂ ਫੜੇ ਗਏ ਨੇ, ਇਹਨਾਂ ਦੇ ਨਾਲ ਜਿਹੜੇ ਹੋਰ ਬਹਿਣ ਉੱਠਣ ਵਾਲੇ ਹੋਣਗੇ, ਇਹਨਾਂ ਦੇ ਭਾਈਵਾਲ ਵੀ ਹੋਰ ਹੋ ਸਕਦੇ ਨੇ। ਸੋ ਉਹ ਜਾਣਕਾਰੀ ਜਿਹੜੀ ਹੈ ਜੀ, ਉਹ ਪੁਲਿਸ ਤੱਕ ਪਹੁੰਚਾਉਣੀ ਇਹ ਤੁਹਾਡਾ ਵੀ ਨੈਤਿਕ ਫਰਜ਼ ਬਣਦਾ ਹੈ। ਹੁਣ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਤਕਰੀਬਨ 24 ਦੇ ਕਰੀਬ ਗੋਲੀਬਾਰੀ ਦੀਆਂ ਘਟਨਾਵਾਂ ਹੋਈਆਂ ਸਨ, ਉਹਨਾਂ ਦੇ ਵਿੱਚ ਇਹ ਲੋਕ ਸ਼ਾਮਲ ਸੀ, ਕਿਉਂਕਿ CBSA ਇਨਵੋਲਵ ਆ। ਇਸ ਕਰਕੇ ਇਹਨਾਂ ਦੀ ਜਾਨ ਛੁੱਟਣੀ ਏਡੀ ਸੁਖਾਲੀ ਨਹੀਂ ਆ। ਬਹੁਤਿਆਂ ਨੂੰ ਜਿਹੜਾ ਜੀ ਉਹ ਇੱਥੇ ਅਦਾਲਤਾਂ ਦੇ ਵਿੱਚ ਪੇਸ਼ ਕਰਾ ਕੇ ਉਹ ਤੋਂ ਬਾਅਦ ਆਪਣੇ ਜਿਹੜਾ ਪਿਤਰੀ ਦੇਸ਼ ਆ ਜੀ ਉੱਥੋਂ ਤੱਕ ਪਹੁੰਚਦੇ ਕਰ ਦੇਣਾ। ਹੁਣ ਜਦੋਂ ਇਹ ਘਟਨਾਵਾਂ ਵਾਪਰਦੀਆਂ ਨੇ, ਇੱਕ ਜੁਮਲਾ ਜਿਹੜਾ ਜੀ ਉਹ ਆਮ ਹੀ ਵਰਤਿਆ ਜਾਂਦਾ ਕਿ ਏਜੰਸੀਆਂ ਕਰਾਉਂਦੀਆਂ ਨੇ। ਆ ਪਿਛਲੇ ਦਿਨੀ ਜਦੋਂ ਸਰੀ ਦੇ ਵਿੱਚ ਵੀ ਵੱਡੀ ਗਿਣਤੀ ਵਿੱਚ ਇਹ ਲੋਕ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਸਨ ਉਹਨਾਂ ਨਾਲ ਸੰਬੰਧਿਤ ਫੜੇ ਗਏ ਸਨ, ਜਿਨ੍ਹਾਂ ਦੇ ਵਿੱਚੋਂ ਬਹੁਤੇ ਜਿਹੜੇ ਬੱਚੇ ਸਨ ਉਹ ਸਿੱਖ ਪਰਿਵਾਰਾਂ ਨਾਲ ਸੰਬੰਧਿਤ ਸੀ। ਹੁਣ ਮੈਂ ਉਸ ਦਿਨ ਵੀ ਗੱਲ ਕੀਤੀ ਸੀ ਵੀ ਜਦੋਂ ਅਸੀਂ ਕਹਿ ਦਿੰਦੇ ਹਾਂ ਕਿ ਇਹ ਭਾਈ ਫਲਾਨੇ ਗੈਂਗ ਦਾ ਹਿੱਸਾ ਨੇ, ਇਹ ਜੀ ਏਜੰਸੀਆਂ ਕਰਵਾਉਂਦੀਆਂ ਨੇ, ਫਲਾਨਾ ਕਰਵਾਉਂਦਾ, ਧਮਕੜਾ ਕਰਵਾਉਂਦਾ, ਉਹਦੇ ਵਿੱਚੋਂ ਕਹੋ ਵੀ ਜਿਹੜਾ ਸਾਡਾ ਸਮਾਜ ਹੈ ਨਾ, ਜਿਹੜੇ ਸਾਡੇ ਸਿੱਖ ਪਰਿਵਾਰ ਨੇ, ਉਹ ਆਪਣੀ ਪੇਰੈਂਟਿੰਗ ਤੋਂ ਪੱਲਾ ਨਹੀਂ ਝਾੜ ਸਕਦੇ। ਹੁਣ ਜੇ ਤੇ ਇਹ ਲੋਕ ਜਿਹੜੇ ਏਜੰਸੀਆਂ ਸਿਰ ਅਸੀਂ ਗੱਲ ਮੜਦੇ ਹਾਂ, ਜੇ ਤੇ ਉਹਨਾਂ ਦਾ ਹਿੱਸਾ ਬਣੇ ਨੇ ਤੇ ਤਾਂ ਵੀ ਫਿਕਰਮੰਦੀ ਵਾਲੀ ਗੱਲ ਆ ਤੇ ਸ਼ਰਮਿੰਦਗੀ ਵਾਲੀ ਗੱਲ ਵੀ ਆ। ਤੇ ਜੇ ਅਸੀਂ ਸਿਰਫ ਤੇ ਸਿਰਫ ਕਹਿ ਲਓ ਕਿ ਉਹਨਾਂ ਏਜੰਸੀਆਂ ਦੇ ਸਿਰ ਆਪਣੀ ਗੱਲ ਮੜ ਕੇ ਤੇ ਸਾਡੀ ਪੇਰੈਂਟਿੰਗ ਕਿਹੋ ਜਿਹੀ ਆ, ਜੇ ਅਸੀਂ ਕਹਿ ਲਓ ਵੀ ਚਾਹੇ ਕਾਰਨ ਜੋ ਮਰਜ਼ੀ ਹੋ ਜਿਹੜੀ ਮੈਂ ਪਹਿਲਾਂ ਗੱਲ ਕਰਕੇ ਹਟਿਆ ਕਿ ਚਾਹੇ ਸਾਨੂੰ ਸਾਡੀਆਂ ਧਾਰਮਿਕ ਸਟੇਜਾਂ ਤੋਂ ਸੁਣਾਏ ਗਏ ਗੱਪਾਂ ਨੇ ਇੱਥੋਂ ਤੱਕ ਪਹੁੰਚਦੇ ਕੀਤਾ, ਜਾਂ ਫਿਰ ਸਾਡੀਆਂ ਸੱਭਿਆਚਾਰਕ ਸਟੇਜਾਂ ਦੇ ਉੱਪਰ ਜਾਂ ਫਿਰ ਜਿਹੋ ਜਿਹੇ ਗੀਤ ਸਾਨੂੰ ਪਿਛਲੇ ਸਮਿਆਂ ਤੋਂ ਸੁਣਾਏ ਗਏ ਨੇ, ਉਹਨਾਂ ਦੀ ਵਜ੍ਹਾ ਕਰਕੇ ਸਾਡੀ ਜਵਾਨੀ ਜਿਹੜੀ ਹੈ ਜੋ ਡੀਰੇਲ ਹੋਈ ਆ। ਪਰ ਉਹਦੇ ਵਿੱਚ ਡਾਇਰੈਕਟਲੀ ਇਨਡਾਇਰੈਕਟਲੀ ਸਾਡਾ ਸਾਰਿਆਂ ਦਾ ਵੀ ਬਣਦਾ ਯੋਗਦਾਨ ਹੈ, ਅਸੀਂ ਉਸ ਤੋਂ ਨਹੀਂ ਭੱਜ ਸਕਦੇ ਕਿਉਂਕਿ ਅਸੀਂ ਉਹਨਾਂ ਦਾ ਮੂੰਹ ਨਹੀਂ ਮੋੜਿਆ। ਔਰ ਬੜੇ ਸਾਜ਼ਿਸ਼ੀ ਢੰਗ ਦੇ ਨਾਲ ਤਕਰੀਬਨ ਪਿਛਲੇ ਡੇਢ ਦਹਾਕੇ ਤੋਂ ਉਦੋਂ ਹਾਲੇ ਇਹ ਜਵਾਕ ਜਿਹੜੇ ਉਹ ਨਿੱਕੇ ਨਿੱਕੇ ਹੋਣੇ ਆ, ਜਿਹੜੇ ਅੱਜ 21 ਸਾਲਾਂ ਦੇ ਨੇ ਉਦੋਂ 10-10 11-11 ਸਾਲਾਂ ਦੇ ਹੋਣਗੇ, ਜਦੋਂ ਉਹਨਾਂ ਨੂੰ ਕਹਿ ਲਓ ਵੀ ਬੰਦੂਕਾਂ ਵਾਲੇ ਜੁਰਮ ਨੂੰ ਕ੍ਰਾਈਮ ਨੂੰ ਜਿਹੜਾ ਗਲੋਰੀਫਾਈ ਕਰਨ ਵਾਲੇ ਗੀਤ ਸੁਣਾ ਕੇ ਉਹਨਾਂ ਨੂੰ ਅੱਜ ਦੀ ਤਰੀਕ ਦੇ ਵਿੱਚ ਮਹਿਸੂਸ ਹੀ ਨਹੀਂ ਕੋਈ ਹੁੰਦਾ ਵੀ ਉਹ ਕੋਈ ਗਲਤ ਕਰ ਰਹੇ ਨੇ। ਉਹਨਾਂ ਨੂੰ ਕਹਿ ਲਓ ਕਿ ਪੈਸਾ ਕਮਾਉਣਾ ਨਹੀਂ ਸਿਖਾਇਆ, ਪਰ ਹਾਂ ਪੈਸਾ ਵੱਧ ਹੋਣਾ ਚਾਹੀਦਾ ਇਹ ਜ਼ਰੂਰ ਦੱਸਤਾ। ਤੇ ਹੁਣ ਉਹ ਜਿਹਨੇ ਕਹਿ ਲਓ ਵੀ ਕਮਾਇਆ ਆ ਉਹਦੇ ਕੋਲੋਂ ਖੋਹਣ ਵਾਲੇ ਪਾਸੇ ਹੋ ਤੁਰੇ ਨੇ। ਇਹਨਾਂ ਮੁਲਕਾਂ ਦੀ ਇੱਕ ਵਿਸ਼ੇਸ਼ਤਾ ਇਹ ਗਿਣੀ ਜਾਂਦੀ ਸੀ ਵੀ ਭਾਈ ਤੁਸੀਂ ਆਪਣੀ ਨੀਂਦੇ ਸੌਂਦੇ ਹੋ ਤੇ ਆਪਣੀ ਜਾਗਦੇ ਹੋ, ਜੇ ਤੁਸੀਂ ਭੁੱਖੇ ਮਰਦੇ ਹੋ ਤੇ ਤੁਹਾਨੂੰ ਕੋਈ ਤਰਸ ਖਾ ਕੇ ਦੇ ਕੇ ਨਹੀਂ ਜਾਂਦਾ, ਜੇ ਤੁਸੀਂ ਵੱਧ ਕਮਾਉਂਦੇ ਹੋ ਤੁਹਾਡੇ ਕੋਲ ਖੋਹਦਾ ਨਹੀਂ। ਤੇ ਨਾਲ ਇਹ ਵੀ ਕਹਿੰਦੇ ਸੀ ਵੀ ਭਾਈ ਇੱਥੋਂ ਦੀਆਂ ਸਰਕਾਰਾਂ ਇੱਥੋਂ ਦਾ ਸਿਸਟਮ ਇਹੋ ਜਿਹਾ ਵੀ ਤੁਹਾਨੂੰ ਭੁੱਖੇ ਮਰਨ ਹੀ ਨਹੀਂ ਦਿੰਦਾ, ਪਰ ਅਸੀਂ ਇੱਥੇ ਆ ਕੇ ਕਿੰਨਾ ਕੁਛ ਗੰਧਲਾ ਕੀਤਾ, ਕਿੰਨਾ ਕੁਛ ਗੰਧਲਾ ਕੀਤਾ। ਆ ਪਿਛਲੇ ਦਿਨ ਆਈ ਸੀ ਨਾ ਇੱਕ ਰਿਪੋਰਟ ਵੀ ਅਸੀਂ 20,000 ਤੋਂ ਵੱਧ ਤੇ ਕਹਿ ਲਓ ਵੀ ਕਾਰਾਂ ਦੇ ਮੀਟਰ ਪਿੱਛੇ ਕਰਕੇ ਪਛਾਣ ਵੇਚ ਲੈ ਨੇ, ਜਿੱਥੇ ਕਿਤੇ ਠੱਗੀ ਠੋੜੀ ਦਾ ਨਾਂ ਚੱਲਦਾ ਉੱਥੇ ਸਾਡਿਆਂ ਦੇ ਨਾਂ ਜਿਹੜੇ ਆ ਜੀ ਜਿਹਨਾਂ ਦੇ ਪਿੱਛੇ ਸਿੰਘ ਲੱਗਿਆ ਹੁੰਦਾ ਉਹ ਜ਼ਰੂਰ ਸਾਹਮਣੇ ਆ ਜਾਂਦੇ ਆ। ਔਰ ਅੱਜ ਦੀ ਤਰੀਕ ਦੇ ਵਿੱਚ ਅਸੀਂ ਕਹਿ ਲਓ ਕਿ ਇੰਨੇ ਕੁ ਜ਼ਿਆਦਾ ਗਿੱਝ ਗਏ ਹਾਂ ਕਿ ਜੇ ਕੋਈ ਫੜਿਆ ਜਾਵੇ ਕੋਈ ਇਹੋ ਜਿਹੇ ਪੁੱਠੇ ਕੰਮ ਦੇ ਵਿੱਚ ਫੋਟੋ ਆਵੇ ਤਾਂ ਉਹਦੇ ਵਿੱਚ ਸਿੰਘ ਨਾਂ ਵਾਲਾ ਬੰਦਾ ਨਾ ਹੋਵੇ ਸਾਨੂੰ ਹੈਰਾਨੀ ਹੁੰਦੀ ਯਾਰ ਵੀ ਇਹ ਅੱਜ ਦੀ ਖਬਰ ਕਿੱਦਾਂ ਸੁੱਕੀ ਲੰਘੀ। ਸੰਧੂ ਸਾਹਿਬ ਵਧੀਆ ਵਧੀਆ ਵਧੀਆ,
ਥੋੜਾ ਰੋਚਕ ਟੋਪਿਕ ਹੈ ਜੀ। ਮੈਂ ਨਾ ਜੀ ਪਿਛਲੇ ਲੌਂਗ ਵੀਕਐਂਡ ਤੇ ਗਿਆ ਸੀ ਐਡਮਿੰਟਨ
ਜੀ,
ਉੱਥੇ ਇੱਕ ਸਰਦਾਰ ਜੀ ਆ ਮੇਰੇ ਮਿੱਤਰ ਨੇ 50 ਸਾਲ ਦੇ, ਮੈਂ ਨਾਂ ਨੀ ਲਊਂਗਾ, 15 ਦੀ ਫੈਕਟਰੀ ਆ, ਟੋਟਲੀ ਆਟੋਮੈਟਿਕ ਆ, ਔਰ ਮੇਰੇ ਸਾਲ 150-200 million ਦਾ ਸਾਲ ਦਾ ਟਰਨ ਓਵਰ ਕਰਦੇ
ਜੀ,
ਬੜੇ ਸਿਰ ਦਾ ਆਦਮੀ, ਮੈਨੂੰ ਕਹਿੰਦੇ ਜਦੋਂ ਮੇਰੇ ਕੋਲ ਟਾਈਮ ਕੱਢ ਕੇ ਆਈ ਤੇ ਉਹਨਾਂ ਦੇ ਹੁਣ ਤੱਕ 4 ਵਾਰੀ ਗੋਲੀ ਚੱਲ ਚੁੱਕੀ, ਉਹ ਵਟਸਐਪ ਨੀ ਯੂਜ ਕਰਦੇ, ਔਰ ਪਿੱਛੇ ਥੋੜੇ ਦੇਰ ਪਹਿਲਾਂ ਫੈਕਟਰੀ ਦੇ ਬਾਹਰ ਅੱਗ ਲਾ ਗਏ, ਮੂੰਹ ਬੱਧੇ ਹੁੰਦੇ ਆ, ਤੇ ਦੱਸੋ ਵੀ ਜੇ ਕੋਈ ਬੰਦਾ ਆਪਣੀ ਕਾਬਲੀਅਤ ਦੇ ਨਾਲ ਮਿਹਨਤ ਕਰਦਾ ਅੱਗੇ ਵੱਧਦਾ, ਇਹ ਗੁਨਾਹ ਕੀ ਹੈ? ਇਹਦਾ ਮਤਲਬ ਕਿ ਸਾਨੂੰ ਇਸ ਫਿਜ਼ਾ ਚ ਸਾਹ ਲੈਣ ਲਈ ਇਨ੍ਹਾਂ ਲੋਕਾਂ ਦੇ ਰਹਿਮੋ ਕਰਮਾਂ ਤੇ ਜੀਣਾ ਪਊ।
ਹਾਲਾਤ ਤੇ ਇਹ ਬਣ ਗਏ ਨੇ ਵੀ ਅੱਜ ਕੱਲ ਕੋਈ ਵੀ ਸਿਆਣਾ ਬੰਦਾ, ਅੱਜ ਕੱਲ ਨਾ ਆਪਾਂ ਦੇਖਦੇ ਆ ਵੀ ਜਿਹੜੀਆਂ ਲਗਜ਼ਰੀ ਕਾਰਾਂ ਨੇ ਨਾ, ਉਹ ਬਹੁਤੀਆਂ ਕੰਪਨੀਆਂ ਜਿਹੜੀਆਂ ਉਹ ਲੀਜ਼ ਤੇ ਲੈ ਲੈਂਦੀਆਂ ਸੀ, ਵੀ ਉਹਦੇ ਨਾਲ ਇਹ ਵੀ 3-4 ਸਾਲ ਤੁਸੀਂ ਕਾਰ ਚਲਾਉਂਦੇ ਹੋ, ਤੁਹਾਡਾ ਭੁੱਸ ਵੀ ਪੂਰਾ ਹੋ ਜਾਂਦਾ, ਤੇ ਤੁਸੀਂ ਕਹਿ ਲਓ ਵੀ ਉਹੀ 1500-1600-2000 ਡਾਲਰ ਦੀ ਤੁਹਾਡੀ ਕਿਸ਼ਤ ਬੰਨੀ ਹੁੰਦੀ ਹੈ, ਉਹ ਤੁਸੀਂ ਦੇਈ ਜਾਂਦੇ ਹੋ। ਹਾਂਜੀ, ਅੱਜ ਦੀ ਤਰੀਕ ਦੇ ਵਿੱਚ ਕੋਈ ਢੰਗ ਦੀ ਕਾਰ ਲੈ ਕੇ ਰਾਜੀ ਨਹੀਂ। ਪਹਿਲੀ ਗੱਲ ਤਾਂ ਇਹ ਕਹਿੰਦੇ ਯਾਰ ਜੇ ਲੈਣ ਦੀ ਡਰਾਈਵ ਵਿੱਚ ਖੜੀ ਹੋ ਕਿਸੇ ਨੂੰ ਚੁੱਕ ਕੇ ਲੈਣੀ ਹੈ, ਜੇ ਚੋਰੀ ਨਾ ਕਰਕੇ ਲਿਜਾਣਗੇ ਤੇ ਕੰਨ ਦੇ ਉੱਪਰ ਪਿਸਤੌਲ ਰੱਖ ਕੇ ਲਿਜਾ ਸਕਦੇ ਆ। ਦੂਜਾ ਇਹ ਆ ਵੀ ਜੇ ਕੋਈ ਮਹਿੰਗੀ ਕਾਰ ਡਰਾਈਵ ਵਿੱਚ ਖੜੀ ਦੇਖੂਗਾ ਤੇ ਉਹ ਕਿਤੇ ਮੁੜ ਕੇ ਐਕਸਟੋਰਸ਼ਨ ਵਾਲੇ ਫੋਨ ਨਾ ਕਰਨ ਲੱਗ ਪੈਣ। ਗੱਲ ਕੀ ਕਿ ਜਿਹੜੀ ਇਸੇ ਚੀਜ਼ ਨੂੰ ਤਾਂ ਆਪਾਂ ਆਜ਼ਾਦੀ ਕਹਿੰਦੇ ਨਾ, ਵੀ ਜਿਹੜੀ ਵੀ ਚੀਜ਼ ਅਸੀਂ ਕਰਨੀ ਚਾਹੀਏ ਉਹ ਮੁਲਕ ਦੇ ਵਿੱਚ ਕਰ ਸਕੀਏ, ਇਹਨਾਂ ਲੋਕਾਂ ਨੇ ਤਾਂ ਆਜ਼ਾਦੀ ਵੀ ਖੋਲੀ।
ਦੇਖੋ ਮੈਂ ਤੈਨੂੰ ਹੋਰ ਸੁਣਾ, ਉਹ ਜੀ ਬੜੇ ਸਿਰ ਦਿਆ, ਨਹੀਂ ਮੈਂ ਉਹਨਾਂ ਨਾਲ ਕਾਫੀ ਟਾਈਮ ਬਤੀਤ ਕੀਤਾ, ਐਡਮਿੰਟਨ ਫੀਲ 9-20 ਘੰਟੇ, ਉਹ ਕਹਿੰਦੇ ਸਤਿੰਦਰ ਸਿੰਘ ਜੀ ਪਿਛਲਿਆਂ ਨੂੰ ਛੱਡੋ, ਇੱਥੋਂ ਵਾਲੀ ਪੀੜੀ ਬਚਾਓ। ਔਰ ਉਹਨਾਂ ਨੇ ਉੱਥੇ ਗੁਰਦੁਆਰੇ ਚ ਕਮੇਟੀ ਸ਼ਾਮਿਲ ਨੇ, ਉਹਨੇ ਨਵੀਂ ਕਿਰਤ ਪਾਈ ਵੀ ਅਸੀਂ ਗੁਰੂ ਦੇ ਦਿਨ ਆ, ਸਾਡਾ ਗੁਰੂ ਗ੍ਰੰਥ ਸਾਹਿਬ ਸਾਡਾ ਪਾਤਸ਼ਾਹ ਆ, ਅਸੀਂ ਇੱਕ ਦਿਨ ਉੱਲੀ ਕੱਢੀਏ ਮਗਰ ਚਲੀਏ ਨਗਰ ਕੀਰਤਨ ਦੇ, ਹੱਥ ਖੜੇ ਕਰਕੇ ਸੈਡਾਂ ਤੇ ਖਲੋ ਕੇ ਉਹਨੂੰ ਅਦਬ ਦਈਏ, ਨਾ ਕਿ ਸਮੋਸੇ ਤੇ ਨਾ ਕਿ ਅਸੀਂ ਉਹਨਾਂ ਨੇ ਬਿਲਕੁਲ ਹਰ ਕੇ ਨਵੀਂ ਕਿਰਤ ਪਾਈ, ਲੰਗਰ ਕਿੱਥੋਂ ਸ਼ੁਰੂ ਹੋਇਆ ਉੱਥੇ ਮਿਲੂਗਾ ਜਾਂ ਜਿੱਥੇ ਜਾਣਾ ਉੱਥੇ ਮਿਲੂਗਾ। ਉਹ ਲੋਕ ਨੇ ਜਿਹੜੇ ਸਾਡੀ ਸਮਾਜ ਦੀ ਅਗਵਾਈ ਕਰਨੀ ਚਾਹੁੰਦੇ ਆ, ਪਰ ਅਸੀਂ ਉਹਨਾਂ ਤੇ ਗੋਲੀਆਂ ਚਲਾਉਂਦੇ।
ਹਾਂ, ਇਹ ਅਸਲ ਚ ਕੀ ਆ ਵੀ ਅਸੀਂ ਨਾ ਸਾਨੂੰ ਅਸੀਂ ਚੁੰਗਲ ਚ ਫਸ ਗਏ ਆ, ਕੁਝ ਕੁ ਉਹ ਲੋਕ ਜਿਹੜੇ ਸਾਡਾ ਸਾਰਾ ਕੁਝ ਹੀ ਡੀਰੇਲ ਕਰਨਾ ਚਾਹੁੰਦੇ ਨੇ। ਅੱਜ ਇੱਕ ਬੜਾ ਵੱਡਾ ਇਹ ਚੈਲੰਜ ਆ, ਮੈਂ ਅੱਗੇ ਜਾ ਕੇ ਇਸ ਵਿਸ਼ੇ ਤੇ ਵੀ ਗੱਲ ਕਰਨੀ ਆ ਕਿ ਇਹਨਾਂ ਮੁਲਕਾਂ ਦੇ ਵਿੱਚ ਜੋ ਸਾਡੀ ਭੱਲ ਬਣੀ ਸੀ ਨਾ, ਜਿਸ ਨਿਗਾਹ ਦੇ ਨਾਲ ਸਾਨੂੰ ਦੇਖਿਆ ਜਾਂਦਾ ਸੀ, ਹੁਣ ਕਹਿ ਲਓ ਵੀ ਸਾਡੇ ਸਿਰ ਚ ਸਵਾਹ ਦੇ ਟੋਕਰੇ ਸਿੱਟਣ ਲੱਗਿਆ, ਉਹ ਮਿੰਟ ਨਹੀਂ ਲਾਉਂਦੇ ਔਰ ਉਹ ਇਸ ਲੁਕਵੇਂ ਢੰਗ ਦੇ ਨਾਲ ਕੰਮ ਕਰ ਰਹੇ ਨੇ, ਤੇ ਨਾਲ ਦੀ ਨਾਲ ਸਾਡੇ ਕਹਿ ਲਓ ਵੀ ਉਹ ਅਲੰਬਰਦਾਰ ਹੋਣ ਦਾ ਭਰਮ ਪਾਲੀ ਬੈਠੇ ਨੇ, ਔਰ ਬਹੁਤੇ ਲੋਕ ਜਿਹੜੇ ਜੀ ਉਹ ਉਹਨਾਂ ਦੀ ਬੁਲਿੰਗ ਕਰਕੇ ਉਹਨਾਂ ਦੇ ਸਾਹਮਣੇ ਕੋਈ ਕੁਸ਼ਤਾ ਤੱਕ ਨਹੀਂ।
ਦੇਖੋ ਗੱਲ ਆ ਜੀ, ਦੇਖੋ ਇੱਥੇ ਆਉਣਾ ਮਾੜੀ ਗੱਲ, ਪਤਾ ਕੀ ਹੋਇਆ ਸਿੱਧੂ ਸਾਹਿਬ, ਇਹ ਕੰਟਰੀਆਂ ਕਦੀ ਏਦਾਂ ਦੀਆਂ ਨਹੀਂ ਸੀ ਹੁੰਦੀਆਂ। ਆਪਾਂ ਹੁਣ ਕਹਿੰਦੇ ਸਖ਼ਤ ਕਾਨੂੰਨ, ਸਖ਼ਤ ਕਾਨੂੰਨ ਦੀ ਤਾਂ ਲੋੜ ਪੈਂਦੀ ਇੱਥੇ ਜੇ ਤਾਂ ਕੁਝ ਵਾਪਰਦਾ ਹੁੰਦਾ, ਹੁਣ ਵਾਪਰਨ ਲੱਗ ਗਿਆ ਤੇ ਇੱਥੇ ਸਭ ਕੁਝ ਹੋਊਗਾ, ਕਾਨੂੰਨ ਵੀ ਬਣ ਗਏ, ਸਖ਼ਤੀ ਵੀ ਹੋਊਗੀ। ਪਰ ਵੇਖੋ ਮੈਂ ਹਰ ਸਾਲ ਕਹਿੰਦਾ ਆ ਕਿ ਤੁਹਾਡੀਆਂ ਜਿਹੜੀਆਂ ਕਾਰਾਂ ਡੇਲੀ ਦੇ 6 ਚੋਰੀ ਆ ਪੀਲ ਦੇ ਵਿੱਚ, ਪੀਲ ਡਿਸਟ੍ਰਿਕਟ, ਕੀ ਆਪਾਂ 2 ਸਾਲ ਲਈ ਬੈਨ ਨਹੀਂ ਕਰ ਸਕਦੇ? ਜਿਹੜਾ ਇੱਥੋਂ ਕਾਰਾਂ ਪੁਰਾਣੀਆਂ ਜਾਂਦੀਆਂ ਬਾਹਰ ਵਿਡਲੀ ਨਹੀਂ ਬੰਦ ਕਰ ਸਕਦੇ?
ਅਸਲ ਚ ਕੀ ਆ, ਮੈਂ ਪਿੱਛੇ ਜੇ ਨਾ ਇਹਦੇ ਨਾਲ ਕਾਫੀ ਘੋਖ ਦੇ ਵਿੱਚ ਰਿਹਾ, ਜਿਹੜਾ ਸਾਡੀ ਪੋਰਟ ਆ ਜੀ ਮੋਂਟਰੀਅਲ ਵਾਲੀ, ਮੈਨੂੰ ਬੜੇ ਅਰਸਾ ਕੈਨੇਡਾ ਚ ਰਹਿਣ ਤੋਂ ਬਾਅਦ ਪਤਾ ਲੱਗਿਆ ਕਿ ਉਹ ਪੋਰਟ ਪ੍ਰਾਈਵੇਟ ਆ, ਔਰ ਇੱਥੋਂ ਦਾ ਇੱਕ ਬੜਾ ਵੱਡਾ ਜਿਹੜਾ ਗੈਂਗਸਟਰ ਗਰੁੱਪ ਆ ਉਹਦੇ ਮੈਜੋਰਿਟੀ ਮੈਂਬਰ ਜਿਹੜੇ ਆ ਜੀ ਉਹ ਉਸ ਪੋਰਟ ਨੂੰ ਦੇ ਮਾਲਕ ਨੇ, ਔਰ ਜਦੋਂ ਕਦੇ ਸਰਕਾਰ ਕਰਦੀ ਆ ਨਾ ਵੀ ਅਸੀਂ ਸਕੈਨਰ ਲਾਵਾਂਗੇ ਉੱਥੇ, ਰੋਬੋਟਿਕ ਸਿਸਟਮ ਲਾਵਾਂਗੇ, ਇਹ ਕਰ ਦੋ, ਕਹਿੰਦੇ ਵੜ ਕੇ ਦੇਖੋ ਇੱਥੇ ਸਾਡਾ ਜਿਹੜੀ ਕਨਫੈਡਰੇਸ਼ਨ ਆ ਨਾ ਸਾਡੇ ਬਹੁਤਾ ਕੁਛ ਜਿਹੜਾ ਜੀ ਉਹ ਇਸ ਢੰਗ ਦਾ ਹੈ, ਜਿਹਦੇ ਵਿੱਚ ਕਹਿ ਲਓ ਕਿ ਚਾਹੇ ਉਹ ਫੈਡਰਲ ਸਰਕਾਰ ਆ, ਚਾਹੇ ਸਾਡੇ ਪ੍ਰੋਵਿੰਸ ਨੇ, ਚਾਹੇ ਸਾਡੇ ਇੰਡੀਜੀਨਸ ਨੇ, ਸਾਡਾ ਬਹੁਤਾ ਕੁਛ ਜਿਹੜਾ ਜੀ ਜਿਹੜੇ ਕਾਨੂੰਨ ਜਿਹੜੇ ਨੇ ਜੀ ਉਹ ਜਿਹੜੇ ਇੰਟਰ ਪ੍ਰੋਵਿੰਸ਼ੀਅਲ ਨੇ ਉਹ ਬੜੇ ਪਚੀਦਾ ਨੇ, ਔਰ ਜਿਨ੍ਹਾਂ ਨੂੰ ਬੜੀ ਸੁਹਿਰਤਾ ਦੇ ਨਾਲ ਚਾਹੇ ਸਾਡੀਆਂ ਪ੍ਰੋਵਿੰਸ਼ੀਅਲ ਸਰਕਾਰਾਂ ਨੇ, ਚਾਹੇ ਸਾਡੀ ਫੈਡਰਲ ਆ, ਚਾਹੇ ਸਾਡੇ ਇੰਡੀਜੀਨਸ ਨੇ, ਔਰ ਉਹਨਾਂ ਨੂੰ ਇੱਕ ਢੰਗ ਦੇ ਨਾਲ ਇਸ ਬਦਲਵੇ ਸਿਸਟਮ ਵਾਸਤੇ ਬਹੁਤਾ ਕੁਝ ਚੇਂਜ ਕਰਨ ਦੀ ਲੋੜ ਆ।
ਅੱਛਾ, ਆਪਣੇ ਸੀਐਮ ਜਿਹੜਾ ਹੈਗਾ ਜੀ ਆਪਣੇ ਬ੍ਰਹਮਤਨ, ਬੰਦੇ ਦਾ ਡਿਵਾਈਸ ਲੱਗੀ ਆ ਕਾਰ ਟ੍ਰੇਲਰ ਚ ਪਈ ਆ, ਬੰਦਾ ਸੀਐਮ ਚ ਗਿਆ ਪੁਲਿਸ ਲੈ ਕੇ, ਉਹਨਾਂ ਨੇ ਕਿਹਾ ਕਿ ਤੁਸੀਂ ਅੰਦਰ ਨੀ ਆ ਸਕਦੇ,
ਗਈ ਆ ਜੀ ਜੀ ਜੀ।
ਅੱਛਾ, ਫਿਰ ਦੇਖੋ ਉਹ ਬੰਦੇ ਨੂੰ ਪ੍ਰਾਪਰਟੀ ਚ ਦਾਖਲ ਹੋਣ ਦੀ ਟਿਕਟ ਆਈ ਔਰ ਗੱਡੀ ਦਿਸਣ ਦੀ ਗਿਆ ਟ੍ਰੇਲਰ ਚ ਪਈ ਆ, ਔਰ ਜਿਹੜੇ ਬੰਦੇ ਆਏ ਉੱਥੋਂ ਕਸਟਮ ਆਏ ਉਹਨਾਂ ਦੀਆਂ ਕਮੀਜ਼ਾਂ ਬਾਹਰ ਤਾਈਆਂ ਲੱਗਦੀਆਂ ਸੀ, ਕੀ ਉਹ ਉਹਨਾਂ ਨੇ ਉਸ ਬੰਦੇ ਨੂੰ ਟਿਕਟ ਦਿੱਤੀ ਔਰ ਉਹ ਕਾਰ ਉਥੋਂ ਸ਼ਿਪ ਹੋ ਕੇ ਬਾਹਰ ਚਲੀ ਗਈ ਕੀ ਪੁਲਿਸ ਨੂੰ ਪਤਾ ਲੱਗ ਗਿਆ ਟ੍ਰੇਲਰ ਚ ਗੱਡੀ ਹੈ ਜੀ ਡਿਵਾਈਸ ਦੱਸ ਰਹੀ ਆ ਤੇ ਕਿਉਂ ਨੀ ਰੋਕਿਆ ਗਿਆ ਤੁਸੀਂ ਦੱਸੋ ਕਿੱਥੋਂ ਤੱਕ ਜਾਓਗੇ
ਕੱਲੀ ਤੁਸੀਂ ਇੱਥੇ ਤੁਸੀਂ ਮੋਂਟਰੀਅਲ ਜਾਂ ਫਿਰ ਸੀ ਐਨ ਦੇ ਯਾਰਡ ਤੱਕ ਹੀ ਪਹੁੰਚੇ ਹੋ ਇੱਥੇ ਤੇ ਇੱਕ ਬੰਦਾ ਉਹਦੀ ਕਾਰ ਮਿਡਲ ਈਸਟ ਤੱਕ ਪਹੁੰਚ ਗਈ ਔਰ ਉਹਦੇ ਫੋਨ ਦੇ ਉੱਪਰ ਆ ਰਿਹਾ ਕਿ ਭਾਈ ਆਹ ਹੁਣ ਉੱਥੇ ਪਹੁੰਚ ਗਿਆ ਉਹ ਦੱਸਦਾ ਰਿਹਾ ਪੁਲਿਸ ਨੂੰ ਕਿ ਹੁਣ ਭਾਈ ਇਧਰੋਂ ਚੱਕ ਕੇ ਤੇ ਇਸ ਵੇਲੇ ਟ੍ਰੇਨ ਦੇ ਉੱਤੇ ਆ ਉਸ ਤੋਂ ਬਾਅਦ ਟ੍ਰੇਨ ਤੋਂ ਲੈ ਕੇ ਤੇ ਉਹ ਸ਼ਿਪ ਚ ਵੜ ਗਈ ਆ ਫਿਰ ਸ਼ਿਪ ਜਿੱਥੋਂ ਜਿੱਥੋਂ ਦੀ ਜਾ ਰਿਹਾ ਉੱਥੋਂ ਦੀ ਟ੍ਰੈਕ ਸਿਸਟਮ ਜਾ ਰਿਹਾ ਔਰ ਫਿਰ ਜਿੱਥੇ ਯਾਰਡ ਚ ਜਾ ਕੇ ਗਾਂ ਖੜ ਗਈ ਆ ਉਥੋਂ ਤੱਕ ਬੰਦੇ ਨੇ ਅਪਰੋਚ ਕੀਤਾ ਔਰ ਅਸਲ ਚ ਕੀ ਆ ਕਿ ਜਿਹੜਾ ਨਾ ਸ਼ਾਇਦ ਬਿੱਲ C4 ਸੀਗਾ ਜਿਹਦੇ ਵਿਚ ਆਹ ਤਬਦੀਲੀ ਕੀਤੀ ਗਈ ਆ ਜਿਹਦੇ ਵਿਚ ਜਿਹੜੇ ਪ੍ਰੋਵਿੰਸਿਸ ਨੇ ਉਨ੍ਹਾਂ ਨੂੰ ਕਿਹਾ ਕਿ ਭਾਈ ਤੁਸੀਂ ਆਪਸ ਵਿਚ ਸਮਝੌਤੇ ਕਰੋ ਆਪਸ ਵਿਚ ਲੈਣ ਦੇਣ ਆਹ ਸਾਰਾ ਕੁਝ ਵਧਾਓ ਹੌਲੀ 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 ਉਧਰਲੇ ਪਾਸੇ ਨੂੰ ਤੁਰਨਾ ਪੈਣਾ ਕਿਉਂਕਿ ਜਿਹੋ ਜਿਹੀ ਭਾਂਤ ਭਾਂਤ ਦੀ ਲੱਕੜੀ ਇਕੱਠੀ ਕਰ ਲਈ ਆ ਨਾ ਕਾਨੂੰਨ ਜਿਹੜੇ ਨੇ ਜੀ ਉਹ ਡੈਫੀਨੇਟਲੀ ਬਦਲਣੇ ਪੈਣੇ ਨੇ ਔਰ
ਪਹਿਲਾਂ ਇੱਦਾਂ ਸੀ ਕਿ ਲੋਕੀ ਪਾਸਪੋਰਟ ਦੇ ਉੱਪਰ ਆਪਣੇ ਬੱਚਿਆਂ ਦੇ ਨਾਂ ਲਿਖ ਕੇ ਲੈ ਆਉਂਦੇ ਸੀ ਔਰ ਲੋਕਾਂ ਨੇ ਆਪਣੇ ਭਤੀਜੇ ਆਪਣੇ ਭਨੇਵੇਂ ਲਿਆਂਦੇ ਇੱਥੇ ਚਲੋ ਕੋਈ ਨੀ ਮਾੜੀ ਗੱਲ ਕੋਈ ਨੀ ਪਰ ਮਸਲਾ ਵਾ ਕਿ ਤੁਸੀਂ ਆਓ ਵਧੋ ਫੁੱਲੋ ਜਿਹੜੇ ਮੈਂ ਦੇਖੋ ਆਲਮੋਸਟ ਡੇਲੀ ਮੇਰੀ 18 ਘੰਟੇ ਦੀ ਵਰਕਿੰਗ ਕੀ ਮੈਂ ਆਪਣੇ ਸ਼ੌਂਕ ਨੀ ਪੂਰੇ ਕਰਦਾ ਚੰਗੀ ਕਾਰ ਨੀ ਲੱਗਦਾ ਚੰਗਾ ਘਰ ਨੀ ਬਣਾ ਸਕਦਾ ਜੀ
ਇਹੀ ਸਮੱਸਿਆ
ਸੁਣਦੇ ਹੀ ਤੁਹਾਨੂੰ ਬਹੁਤ ਸੋਹਣਾ ਪ੍ਰੋਗਰਾਮ ਚੱਲਦਾ
ਮਿਹਰਬਾਨੀ ਸੋ ਜਿਹੜੀ ਗੱਲ ਹੈ ਨਾ ਜੀ ਕਿ ਜਿਹੜਾ ਸਾਡਾ ਅਕਸ ਨੂੰ ਭਾ ਲੱਗ ਰਹੀ ਆ ਸੋ ਜਿਹਨੇ ਜੇ ਇਹਦੇ ਬਾਰੇ ਨਾ ਅਸੀਂ ਸੋਚਣਾ ਸ਼ੁਰੂ ਨਾ ਕੀਤਾ ਸਵਾਏ ਪਛਤਾਵੇ ਤੋਂ ਹੋਰ ਕੁਛ ਪੱਲੇ ਰਹਿ ਨਹੀਂ ਜਾਣਾ ਇਹ ਵੀ ਗੱਲ ਠੀਕ ਹੈ ਵੀ ਅਸੀਂ ਇਕੱਲੇ ਕਾਰੇ ਸਾਰਾ ਕੁਝ ਨਹੀਂ ਕਰ ਸਕਦੇ ਪਰ ਅਸੀਂ ਕਹਿ ਲਓ ਕਿ ਪਹਿਲੇ ਕਦਮ ਵਜੋਂ ਆਪਣਾ ਆਪ ਆਪਣੇ ਪਰਿਵਾਰ ਅਤੇ ਆਪਣੇ ਚੁਗਿਰਦੇ ਦੇ ਵਿਚ ਜੇ ਸੁਧਾਰ ਲਿਆਉਣੇ ਸ਼ੁਰੂ ਕਰੀਏ ਆਲੇ ਦੁਆਲੇ ਦੇ ਵਿਚ ਸੁਧਾਰ ਲਿਆਉਣੇ ਸ਼ੁਰੂ ਕਰੀਏ ਤੇ ਹੋ ਸਕਦਾ ਕਿ ਥੋੜਾ ਬਹੁਤਾ ਫਰਕ ਪਵੇ ਪਹਿਲਾਂ ਸਾਨੂੰ ਇਹ ਸਵੀਕਾਰ ਕਰਨਾ ਪੈਣਾ ਕਿ ਜੋ ਕੁਝ ਪਿਛਲੇ ਸਾਲਾਂ ਤੋਂ ਸਾਡੇ ਆਲੇ ਦੁਆਲੇ ਹੋਇਆ ਅਸੀਂ ਕਾਨੂੰਨ ਦੀ ਪਾਲਣਾ ਕਰਨੀ ਜਿਹੜੀ ਸੀ ਉਹ ਛੱਡ ਦਿੱਤੀ ਅਸੀਂ ਉਹਨਾਂ ਗਾਣਿਆਂ ਦੇ ਉੱਪਰ ਟਪੂਸੀਆਂ ਮਾਰ ਮਾਰ ਕੇ ਭੰਗੜਾ ਪਾਇਆ ਜਿਨ੍ਹਾਂ ਗਾਣਿਆਂ ਦੇ ਵਿਚ ਕਾਨੂੰਨ ਤੋੜਨ ਦੀ ਗੱਲ ਕੀਤੀ ਸੀ ਜਿੱਥੇ ਹੁੰਦੀ ਆ ਪਾਬੰਦੀ ਹਥਿਆਰ ਦੀ ਤੇ ਉੱਥੇ ਜੱਟ ਫਾਇਰ ਕਰਦਾ ਅਸੀਂ ਉਸ ਗਾਣੇ ਦੇ ਉੱਪਰ ਵੀ ਨੱਚੇ ਵੀ ਹੋਇਆ ਕਿ ਜੇ ਨੱਚਦੀ ਦੀ ਬਾਂਹ ਫੜ ਲਈ ਡਾਕਾ ਤਾਂ ਨਹੀਂ ਮਾਰਿਆ ਕਰ ਲਓ ਰਿਵਾਲਵਰ ਰਫਲਾਂ ਚੱਕ ਲਓ ਰਿਵਾਲਵਰ ਰਫਲਾਂ ਤੇ ਕਬਜ਼ਾ ਲੈਣਾ ਏ ਇੱਦਾਂ ਦੇ ਹੋਰ ਬਹੁਤ ਸਾਰੇ ਗਾਣੇ ਹਾਂਜੀ ਕੁਝ ਕੁ ਜਿਹੜੇ ਉੱਦਾਂ ਠਾਹ ਕਰਦੇ ਨੇ ਜਿਨ੍ਹਾਂ ਦੀਆਂ ਲਾਈਨਾਂ ਯਾਦ ਆ ਜਾਂਦੀਆਂ ਨੇ ਜੀ ਇੱਕ ਗਾਣਾ ਸੀ ਜਿੰਨੇ ਤੇਰੇ ਕਾਲਜ ਚ ਫੀਸ ਸੋਹਣੀ ਏ ਉਨੀ ਨਾਗਲੀ ਜੱਟਾਂ ਦਾ ਪੁੱਤ ਖਾਂਦਾ ਤੜਕੇ ਹੁਣ ਨਵਾਂ ਨਵਾਂ ਇੱਕ ਗਾਣਾ ਹਾਂਜੀ ਵੀ ਚਿੱਟਾ ਚਿੱਟੇ ਪਾਉਣ ਨੂੰ ਹੋਣ ਤੇ ਕਾਲੀ ਖਾਣ ਨੂੰ ਹੋਵੇ ਹੋਰ ਕੀ ਚਾਹੀਦਾ ਜੱਟਾਂ ਨੂੰ ਪਤਾ ਨੀ ਹੋਰ ਕਿੰਨਾ ਕਹਿ ਲਓ ਵੀ ਖੇਸ ਵਾਹ ਸਾਡੇ ਦਿਮਾਗਾਂ ਦੇ ਵਿਚ ਪਰੋਸਿਆ ਗਿਆ ਸੋ ਮੁੱਢ ਤੋਂ ਜਿਹੜਾ ਜੀ ਇਹ ਦੇਸ਼ ਜਿਹੜੇ ਨੇ ਜੀ ਉਹ ਸੋਹਣੀ ਘਾਟ ਤੇ ਘੜਦੇ ਔਰ ਸਾਡੀ ਕਮਿਊਨਿਟੀ ਦਾ ਜਿਹੜਾ ਸੀਗਾ ਉਹ ਇਸ ਮੁਲਕ ਨੂੰ ਬਿਹਤਰ ਬਣਾਉਣ ਦੇ ਵਿਚ ਮੋਢੀਆਂ ਚ ਨਾ ਆਉਂਦਾ ਸੀ ਪਰ ਅੱਜ ਅਸੀਂ ਸ਼ੱਕ ਦੇ ਘੇਰੇ ਦੇ ਵਿਚ ਹਾਂ ਸਾਡੇ ਜਿਹੜੇ ਵਿਰਾਸਤੀ ਗੁਣ ਸੀ ਉਹ ਹੌਲੀ 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 ਮੱਧਮ ਹੋਣ ਲੱਗ ਪਏ ਸੁਥਰਾ ਮਾਹੌਲ ਪੈਦਾ ਕਰਨ ਵਾਲਿਆਂ ਦੇ ਵਿਚ ਅਸੀਂ ਗਿਣੇ ਜਾਂਦੇ ਸੀ ਪਰ ਸਾਡੇ ਵਾਰਸਾਂ ਨੇ ਸਾਡੀ ਸਾਖ ਨੂੰ ਢਾ ਲਾਇਆ ਸੋ ਮੁੱਖ ਧਾਰਾ ਦੇ ਭਾਈਚਾਰੇ ਦੇ ਜਿਹੜੇ ਲੋਕ ਨੇ ਉਹ ਖਿਜੇ ਬੈਠੇ ਨੇ ਉਹ ਹੁਣ ਸਾਡੀ ਆਲੋਚਨਾ ਕਰਨ ਲੱਗ ਪਏ ਨੇ ਆ ਜਿਹੜਾ ਪਿਛਲੇ ਦਿਨੀ ਵਿਕਟੋਰੀਆ ਡੇ ਦੇ ਉੱਪਰ ਖਰੂਦ ਹੋਇਆ ਨਾ ਇੱਥੇ ਚੰਗੂਜੀ ਪਾਰਕ ਦੇ ਵਿਚ ਮੈਂ ਇੱਕ ਪ੍ਰਤੱਖ ਦਰਸ਼ੀ ਦੇ ਨਾਲ ਮੇਰੀ ਕੱਲ ਗੱਲ ਹੁੰਦੀ ਸੀ ਉਹਨਾਂ ਨੇ ਕੁਝ ਕੁ ਵੀਡੀਓ ਜਿਹੜੀਆਂ ਨੇ ਜੀ ਉਹ ਵੀ ਬਣਾਈਆਂ ਨੇ ਤੇ ਮੈਨੂੰ ਭੇਜੀਆਂ ਜਿਹੜੇ ਭੀੜ ਦੇ ਉੱਪਰ ਰੋਮਨ ਕੈਂਡਲਸ ਦੇ ਨਾਲ ਪਟਾਕੇ ਚਲਾਉਣ ਵਾਲੇ ਸੀ ਉਹਦੇ ਵਿਚ ਸਿਰਫ ਤੇ ਸਿਰਫ ਸਾਡੇ ਇਕੱਲੇ ਇੰਟਰਨੈਸ਼ਨਲ ਸਟੂਡੈਂਟ ਨਹੀਂ ਸੀ ਇਕੱਲੇ ਉਹ ਨਹੀਂ ਸੀ ਜਿਹੜੇ ਇੱਥੋਂ ਦੇ ਬੋਰਨ ਬਾਕੀ ਦੀਆਂ ਕਮਿਊਨਿਟੀਆਂ ਵਾਲੇ ਟੀਨੇਜਰਸ ਜਿਹੜੇ ਸਕੂਲਾਂ ਦੇ ਬੱਚੇ 12-12 13-13 ਸਾਲਾਂ ਦੇ ਬੱਚਿਆਂ ਤੋਂ ਲੈ ਕੇ 14-14 15-15 16-16 ਸਾਲਾਂ ਤੱਕ ਦੇ ਬੱਚੇ ਪਰ ਉੱਥੇ ਹਾਲਾਤ ਇਹੋ ਜਿਹੇ ਸੀ ਵੀ ਪੁਲਿਸ ਜਿਹੜੀ ਹੈ ਜੀ ਸਾਇਰਨ ਵਜਾ ਰਹੀ ਸੀ ਉਹ ਸੜਕਾਂ ਤੋਂ ਇਹਨਾਂ ਨੂੰ ਭਜਾ ਰਹੀ ਸੀ ਪਰ ਇਹ ਜਿਹੜੇ ਆ ਜੀ ਉਹ ਪਲਾਜ਼ਿਆਂ ਦੇ ਵਿੱਚ ਵੜ ਕੇ ਤੇ ਇਹ ਫਿਰ ਰੋਮਨ ਕੈਂਡਲਜ਼ ਦੇ ਰਾਹੀਂ ਭੀੜ ਦੇ ਉੱਪਰ ਪਟਾਕੇ ਚਲਾ ਰਹੇ ਸੀ। ਕੱਲਾ ਇੱਥੇ ਨਹੀਂ ਹੋਇਆ, ਇਹ ਕਿਚਨਰ ਦੇ ਵਿੱਚ ਵੀ ਹੋਇਆ, ਸ਼ੈਡੋਰੇਜ ਦੇ ਵਿੱਚ ਵੀ ਹੋਇਆ। ਜਦੋਂ ਇੱਥੋਂ ਵਾਲੀਆਂ ਕਮਿਊਨਿਟੀਜ਼ ਜਿਹੜੀਆਂ ਨੇ ਜੀ ਹੁਣ ਉਹ ਸਾਡੀਆਂ ਕਮਿਊਨਿਟੀਜ਼ ਨੂੰ ਅਟੈਕ ਕਰਨ ਲੱਗ ਪਈਆਂ, ਤੁਸੀਂ ਇਹ ਦੇਖੋ ਵੀ ਉਹਨਾਂ ਦੇ ਮਨਾਂ ਦੇ ਵਿੱਚ ਕਿੰਨੀ ਕੁ ਨਫ਼ਰਤ ਜਿਹੜੀ ਹੈ ਜੀ ਉਹ ਭਰ ਗਈ ਹੋਵੇਗੀ। ਉਦੋਂ ਨਿਊਜ਼ੀਲੈਂਡ ਦੇ ਵਿੱਚ ਹੋਇਆ ਸੀ ਨਾ ਜਦੋਂ ਉੱਥੇ ਘਟਨਾ ਵਾਪਰੀ ਆ, ਦੋ ਵਾਰੀ ਨਗਰ ਕੀਰਤਨ ਰੋਕਿਆ ਗਿਆ। ਕੱਲ ਇੱਕ ਅਮਰੀਕਾ ਦੀ ਵੀਡੀਓ ਸੀ ਔਰ ਉਸ ਵੀਡੀਓ ਦੇ ਵਿੱਚ ਵੀ ਇੱਕ ਵਰਦੀਧਾਰੀ ਜਿਹੜਾ ਆਫਿਸਰ ਹੈ ਉਹ ਆਲੋਚਨਾ ਕਰ ਰਿਹਾ ਇਹ ਜਿਹੜੇ ਇਮੀਗ੍ਰਾਂਟ ਲੋਕ ਨੇ ਇਹ ਇੱਥੇ ਆ ਕੇ ਆਪਣਾ ਕੂੜ ਕਬਾੜ ਦੇ ਰਾਹੀਂ ਸਾਡੀ ਸੁਧਰੀ ਹੋਈ ਸੁਸਾਇਟੀ ਨੂੰ ਪਲੀਤ ਕਰ ਰਹੇ ਨੇ। ਹੁਣ ਜੇ ਅਸੀਂ ਸੁਧਾਰ ਵਾਲੇ ਪਾਸੇ ਨਾ ਤੁਰੇ ਸਾਡੀਆਂ ਸੰਸਥਾਵਾਂ ਨੂੰ, ਕਿਉਂਕਿ ਅੱਜ ਤੋਂ 10-12-15 ਸਾਲ ਪਹਿਲਾਂ ਸਾਡੀਆਂ ਸਮੱਸਿਆਵਾਂ ਕੁਝ ਹੋਰ ਸਨ। ਸਾਡੇ ਜਿਹੜੇ ਬਜ਼ੁਰਗ ਸਨ ਉਹ ਜਿਹੜਾ ਰੇਸਿਜ਼ਮ ਸਾਡੇ ਤੇ ਹੁੰਦਾ ਸੀ ਦੂਜੀਆਂ ਕਮਿਊਨਿਟੀਜ਼ ਵੱਲੋਂ ਅਸੀਂ ਉਹਦੇ ਨਾਲ ਲੜਦੇ ਹੁੰਦੇ ਸੀ। ਅਸੀਂ ਅੱਜ ਵੀ ਗੱਲਾਂ ਕਰਦੇ ਹਾਂ ਕਿ ਜਿਹੜੀਆਂ ਪੁਰਾਣੀਆਂ ਸਾਡੀਆਂ ਸੰਸਥਾਵਾਂ ਨੇ ਔਰ ਉਹਨਾਂ ਨੇ ਕਿਵੇਂ ਉਸ ਢੰਗ ਉਸ ਨੂੰ ਸਾਰੇ ਕਾਸੇ ਨੂੰ ਟੈਕਲ ਕੀਤਾ, ਕਿਵੇਂ ਉਹਦਾ ਮੁਕਾਬਲਾ ਕੀਤਾ, ਕਿਵੇਂ ਆਪਣਾ ਅਕਸ ਜਿਹੜਾ ਸੀ ਕਿਵੇਂ ਉਹਨਾਂ ਲੋਕਾਂ ਦੇ ਸਿਰਾਂ ਦੇ ਵਿੱਚ ਇਹ ਪਾਉਣ ਦੇ ਵਿੱਚ ਅਸੀਂ ਕਾਮਯਾਬ ਹੋਏ ਸਾਡੇ ਬਜ਼ੁਰਗ ਵੀ ਨਹੀਂ ਭਾਈ ਵੀ ਆਰ ਆਲਸੋ ਪਾਰਟ ਆਫ ਸੋਸਾਇਟੀ। ਤੇ ਅੱਜ ਕਹਿ ਲਓ ਵੀ ਉਸ ਢੰਗ ਦਾ ਰੇਸਿਜ਼ਮ ਸਾਡੇ ਵੱਲੋਂ ਉਹਨਾਂ ਦਾ ਕੀਤਾ ਜਾਂਦਾ ਜਾਂ ਫਿਰ ਆਪਸ ਵਿੱਚ। ਹੁਣ ਜੇ ਸੱਭਿਅਕ ਸਮਾਜ ਦੀ ਗੱਲ ਜਿਹੜੀ ਹੈ ਜੀ ਉਹ ਕਹਿ ਲਓ ਵੀ ਇਹ ਮੁਲਕ ਕਰਦੇ ਸਨ, ਕਿਉਂਕਿ ਇੱਥੇ ਉਹੋ ਜਿਹੇ ਲੋਕ ਹੈ ਹੀ ਨਹੀਂ ਸਨ ਜਿਨ੍ਹਾਂ ਵਾਸਤੇ ਕਾਨੂੰਨ ਸਖ਼ਤ ਕਰਨੇ ਪੈਣ। ਇਹ ਤਾਂ ਬੀਬੇ ਲੋਕਾਂ ਦਾ ਮੁਲਕ ਸੀ, ਸਾਨੂੰ ਅੰਦਰ ਝਾਤ ਮਾਰਨੀ ਹੀ ਪੈਣੀ ਹੈ। ਹੈਲੋ
ਹੈਲੋ ਰੌਣਕ ਸਾਹਿਬ।
ਹਾਂਜੀ ਜਨਾਬ, ਕੀ ਹਾਲ ਜੀ?
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਪਹਿਲੀ ਤਾਂ ਗੱਲ ਇਹ ਕਿ ਤੁਹਾਨੂੰ ਤੁਸੀਂ ਵਧਾਈ ਦੇ ਪਾਤਰ ਹੋ, ਤੁਸੀਂ ਐਡਾ ਕੌੜਾ ਸੱਚ ਸਾਹਮਣੇ ਰੱਖ ਲਿਆ ਹੋ। ਤੇ ਦੂਸਰੀ ਗੱਲ ਇਹ ਕਿ ਦੇਖੋ ਰਾਮਾ ਗਾਟਾ ਮਾਰੂ ਤੋਂ ਲੈ ਕੇ ਹੁਣ ਤੱਕ ਸਾਡੀ ਮਤਲਬ ਉੱਥੇ ਚੌਥੀ ਬਣੀ ਨਸਲ ਆ
ਜੀ,
ਤੇ ਉਹਦੀ ਜਿਹੜੀ ਛਵੀ ਖਰਾਬ ਹੋਣ ਰਹੀ ਨਾ ਸਭ ਤੋਂ ਜ਼ਿਆਦਾ ਉਹਦਾ ਯਾਨੀ ਮਤਲਬ ਨੁਕਸਾਨ ਹੋ ਰਿਹਾ। ਬਾਕੀ ਚੀਜ਼ਾਂ ਤੇ ਚਲੋ ਹੈ, ਤੁਹਾਡੇ ਵਾਲੀ ਗੱਲ ਤੇ ਹੁਣੀ ਗੱਲ ਕੀਤੀ ਕਿ ਹੁਣ ਦੂਸਰੀਆਂ ਕਮਿਊਨਿਟੀਆਂ ਸਾਡੇ ਤੇ ਉਹ ਕਰਨ ਲੱਗ ਪਈਆਂ ਨੇ, ਇਹ ਚੀਜ਼ ਵਾਕਈ ਸੋਚਣ ਵਾਲੀ ਹੈ ਔਰ ਇੱਥੇ ਕੋਈ ਵਾਰ ਨਹੀਂ ਕਰ ਰਿਹਾ ਜਾਂ ਕੋਈ ਇੱਥੇ ਤਵੱਜੋ ਨਹੀਂ ਦੇ ਰਿਹਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਤੁਸੀਂ ਹਾਈਲਾਈਟ ਕੀਤੀਆਂ ਔਰ ਬੜਾ ਅੱਛੀ ਗੱਲ ਆ ਔਰ ਇਹਨੂੰ ਹੋਰ ਵੀ ਮਤਲਬ ਜਿੱਥੇ ਗੁਰੂ ਘਰਾਂ ਚ ਜਾ ਕੇ ਉੱਥੇ ਜਿਹੜੇ ਆਪਣਾ ਕਰਤਾ ਲੋਕ ਨੇ ਜਿਹੜੇ ਸਰਕਾਰਾਂ ਲੋਕ ਨੇ ਉਹਨਾਂ ਦੇ ਨਾਲ ਇਹ ਡਿਸਕਸ ਕਰਨਾ ਚਾਹੀਦਾ ਕਿ ਅਸੀਂ ਕਿੱਧਰ ਜਾ ਰਹੇ ਹਾਂ, ਕੀ ਕਰੀਏ ਆਪਣੀ ਨਵੀਂ ਨਸਲ ਨੂੰ, ਆਪਣੀ ਯੋਗਾ ਪੀੜ੍ਹੀ ਨੂੰ ਕਿਸ ਤਰ੍ਹਾਂ ਬਚਾਈਏ। ਇਹ ਤੁਸੀਂ ਵਾਕਈ ਇਹਦੇ ਤੇ ਕੋਈ ਕੰਮ ਕਰੋ ਔਰ ਬਹੁਤ ਜ਼ਰੂਰੀ ਹੈ।
ਬਹੁਤ ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ। ਪਹਿਲੀਆਂ ਦੇ ਵਿੱਚ ਨਾ ਜਦੋਂ ਸ਼ੁਰੂਆਤੀ ਦੌਰ ਸੀ ਉਦੋਂ ਜੇ ਕੋਈ ਉਥੋਂ ਪੱਗ ਬੰਨੀ ਵਾਲਾ ਇਹਨਾਂ ਮੁਲਕਾਂ ਦੇ ਵਿੱਚ ਆਉਂਦਾ ਸੀਗਾ ਨਾ ਤੇ ਇਹ ਜਦੋਂ ਵਾਪਸ ਉਹ ਮੁੜਦਾ ਹੁੰਦਾ ਸੀ ਤੇ ਉਹਦੇ ਵਾਲ ਵੂਲ ਚੰਗੇ ਤਰੀਕੇ ਨਾਲ ਕੱਟੇ ਹੋਣੇ, ਦਾੜੀ ਸ਼ੇਵ ਕੀਤੀ ਹੋਣੀ ਤੇ ਕਹਿਣਾ ਸੀ ਵਲੈਤੀਆ ਆਇਆ ਤੇ ਜਦੋਂ ਪੁੱਛਣਾ ਵੀ ਤੂੰ ਵਾਲ ਵੂਲ ਕਾਹਤੋਂ ਘਟਾਤੇ ਯਾਰ, ਬਜ਼ੁਰਗਾਂ ਨੇ ਜਦੋਂ ਪੁੱਛਣਾ ਉਹ ਕਹਿੰਦਾ ਨਹੀਂ ਉੱਥੇ ਮਾਹੌਲ ਹੀ ਇਹੋ ਜਿਹਾ ਆਇਆ ਵੀ ਉੱਥੇ ਜੌਬ ਦੇ ਵਿੱਚ ਦਿੱਕਤ ਆਉਂਦੀ ਆ, ਉੱਥੇ ਲੋਕ ਜਿਹੜੇ ਆ ਜੀ ਉਹ ਰੇਸਿਜ਼ਮ ਇੰਨਾ ਜ਼ਿਆਦਾ ਆਇਆ ਵੀ ਪੱਗ ਬੰਨੀ ਵਾਲੇ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਇੱਕ ਉਹ ਦੌਰ ਸੀ, ਜਿਹੜਾ ਹੁਣ ਵਾਲਾ ਦੌਰ ਆ ਨਾ, ਜਿਹੋ ਜਿਹੀਆਂ ਸਾਡੀਆਂ ਕਰਤੂਤਾਂ ਨੇ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਢੰਗ ਦੇ ਨਾਲ ਬਾਹਰ ਨਿਕਲਣਾ ਔਖਾ ਹੋ ਜਾਣਾ ਜਦੋਂ ਹਰ ਕੋਈ ਸਾਨੂੰ ਜਿਹੜਾ ਜੀ ਉਹ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗ ਪਿਆ। ਸਿਆਹ ਕਮਿਊਨਿਟੀ ਦੇ ਬਾਰੇ ਇੱਕ ਨੈਰੇਟਿਵ ਬਣਿਆ ਸੀ ਨਾ ਇੱਥੇ, ਹਾਲਾਂਕਿ ਬਹੁਤੇ ਜਿਹੜੇ ਉਸ ਕਮਿਊਨਿਟੀ ਦੇ ਲੋਕ ਨੇ ਜਦੋਂ ਉਹਨਾਂ ਦਾ ਵਾਹ ਪੈਂਦਾ ਵੀ ਯਾਰ ਉਹ ਚੰਗੇ ਬੜੇ ਲੋਕ ਨੇ, ਪਰ ਜਿਹੜੀ ਇੱਕ ਉਹਨਾਂ ਦੀ ਪ੍ਰਤੀਸ਼ਤ ਜਿਹੜੀ ਖਰੂਦ ਕਰਦੀ ਸੀ, ਜਿਹੜੀ ਕ੍ਰਾਈਮ ਕਰਦੀ ਸੀ, ਉਹਦਾ ਕਰਕੇ ਹਰ ਉਸ ਦਿੱਖ ਵਾਲੇ ਬੰਦੇ ਦੇ ਉੱਪਰ ਉਂਗਲ ਉੱਠਦੀ ਸੀ ਵੀ ਇਹਨਾਂ ਤੋਂ ਬਚ ਕੇ, ਇਹਨਾਂ ਤੋਂ ਬਚ ਕੇ। ਹੁਣ ਅਸੀਂ ਤਾਂ ਪਛਾਣੇ ਬੜੇ ਦੂਰੋਂ ਜਾਂਦੇ ਹਾਂ, ਸਾਡੇ ਤੇ ਬਾਬਾ ਪਹਿਲਾਂ ਨਿਸ਼ਾਨੀਆਂ ਲਾ ਗਿਆ, ਹਾਂਜੀ ਸੋ ਕੱਲ ਨੂੰ ਜਿਹੜਾ ਜੀ ਉਹ ਬਾਹਰ ਨਿਕਲਣਾ ਜਿਹੜਾ ਆ ਉਹ ਔਖਾ ਹੋ ਸਕਦਾ ਹੈ ਔਰ ਸਾਨੂੰ ਬੜਾ ਸੀਰੀਅਸਲੀ ਇਸ ਸਾਰੇ ਕਾਸੇ ਦੇ ਉੱਪਰ ਅਮਲ ਕਰਨਾ ਹੋਣਾ ਸਾਨੂੰ ਸਮੱਸਿਆਵਾਂ ਜਿਹੜੀਆਂ ਨੇ ਜੀ ਉਹ ਅਸੀਂ ਸਿਰਫ ਇਹ ਨਾ ਕਹਿ ਲਈਏ ਵੀ ਭਾਈ ਫੈਡਰਲ ਸਰਕਾਰ ਕਾਨੂੰਨ ਸਖ਼ਤ ਕਰੇ ਕਿਉਂਕਿ ਉਹਨਾਂ ਦੇ ਕਾਨੂੰਨ ਨਰਮ ਆ ਤਾਂ ਕਰਕੇ ਸਾਰਾ ਕੁਛ ਹੋ ਰਿਹਾ ਪ੍ਰੋਵਿੰਸ਼ੀਅਲ ਸਰਕਾਰ ਜਿਹੜੀ ਉਹ ਕੁਛ ਨਹੀਂ ਕਰਦੀ ਤਾਂ ਹੋ ਰਿਹਾ ਸਾਡੇ ਲੋਕਲ ਪੁਲਿਸ ਬੋਰਡ ਕੁਛ ਨਹੀਂ ਕਰਦੇ ਤਾਂ ਹੋ ਰਿਹਾ ਨਹੀਂ ਯਾਰ ਸਾਡੇ ਆਪਣੇ ਵੀ ਕੁਝ ਕੁ ਫਰਜ਼ ਨੇ ਸਾਡੀਆਂ ਆਪਣੀਆਂ ਵੀ ਕੁਝ ਕੁ ਊਣਤਾਈਆਂ ਨੇ ਜਿਹੜੇ ਆਰਗੇਨਾਈਜ਼ ਕ੍ਰਾਈਮ ਆ ਨਾ ਜੀ ਇਹ ਤਾਂ ਕਹਿ ਲਓ ਵੀ ਇੰਨਾ ਜ਼ਿਆਦਾ ਕਿਉਂਕਿ ਜਿਹੜਾ ਸਰਕਾਰਾਂ ਦੇ ਕਰਨ ਵਾਲਾ ਕੰਮ ਹੈ ਉਹ ਬਿਨਾਂ ਸ਼ੱਕ ਹੈ ਪ੍ਰਾਈਵੇਟਾਈਜੇਸ਼ਨ ਜਿਹੜੀ ਹੈ ਜੀ ਉਸ ਨੇ ਸਾਡੇ ਇੱਥੋਂ ਦੇ ਸਿਸਟਮ ਦਾ ਬੇੜਾ ਗਰਕ ਕੀਤਾ ਆ ਜਿਹੜਾ ਸਰਵਿਸ ਇੰਟੈਰੀਓ ਜਿਹਨਾਂ ਪ੍ਰਾਈਵੇਟ ਕੀਤਾ ਉਦੋਂ ਤੋਂ ਲੈ ਕੇ ਹੁਣ ਤੱਕ ਦੇ ਡਾਟਾ ਕੱਢ ਕੇ ਦੇਖ ਲਓ ਪਰ ਕਿਸੇ ਦੇ ਕੰਨ ਦੇ ਉੱਪਰ ਜੂੰ ਸਰਕਦੀ ਹੈ ਸਾਡੀਆਂ ਤਿੰਨੇ ਜਿਹੜੀਆਂ ਮੇਜਰ ਪਾਰਟੀਜ਼ ਨੇ ਚਾਹੇ ਉਹ ਪੀ ਸੀ ਆ ਚਾਹੇ ਲਿਬਰਲ ਆ ਚਾਹੇ ਐਨ ਡੀ ਪੀ ਆ ਕਿਸੇ ਦੇ ਏਜੰਡੇ ਦੇ ਉੱਪਰ ਹੈ ਵੀ ਭਾਈ ਇਸ ਸਿਸਟਮ ਨੇ ਜਿਹੜਾ ਜੀ ਉਹ ਸਾਡੇ ਚ ਨਿਗਾਰ ਲਿਆਂਦਾ ਤੁਸੀਂ ਜਦੋਂ ਸਾਡੀ ਸਰਕਾਰ ਬਣ ਗਈ ਤੇ ਅਸੀਂ ਦੁਬਾਰਾ ਇਹਨੂੰ ਪਬਲਿਕ ਕਰਾਂਗੇ ਕੋਈ ਨੀ ਕੁਛਦਾ ਔਰ ਜਿਹੜਾ ਸਾਡਾ ਖਾਸ ਕਰਕੇ ਜਿਹੜਾ ਟਰਾਂਸਪੋਰਟ ਆ ਉਹਦੇ ਨਾਲ ਸੰਬੰਧਿਤ ਜਿੰਨਾ ਵੀ ਜੁਰਮ ਜਿੰਨਾ ਵੀ ਕ੍ਰਾਈਮ ਵਧਿਆ ਉਹਦੇ ਵਿੱਚ ਜਦੋਂ ਦਾ ਇਹ ਪ੍ਰਾਈਵੇਟਾਈਜੇਸ਼ਨ ਹੋਈ ਆ ਡਰਾਮੈਟਿਕਲੀ ਉਹਦੇ ਵਿੱਚ ਵਾਧਾ ਹੋਇਆ ਔਰ ਸਿਸਟਮ ਨੂੰ ਇਹ ਸਾਰੇ ਕਾਸੇ ਦਾ ਪਤਾ ਹੋਣ ਦੇ ਬਾਵਜੂਦ ਵੀ ਇਹਦੇ ਬਾਰੇ ਕੋਈ ਨਹੀਂ ਬੋਲਦਾ ਸੋ ਹੁਣ ਕਿਉਂਕਿ ਜਦੋਂ ਇਲੈਕਸ਼ਨਾਂ ਸੀ ਉਦੋਂ ਤੇ ਇਹ ਸੀਗਾ ਮੁੱਦਾ ਕਿ ਭਾਈ ਕਾਨੂੰਨ ਬੜੇ ਨਰਮ ਹੈ ਜੀ ਕਾਨੂੰਨ ਬੜੇ ਨਰਮ ਆ ਪਰ ਹੁਣ ਉਹੀ ਆ ਨਾ ਉਹੀ ਸਰਕਾਰਾਂ ਆ ਫੜ ਹੋ ਰਿਹਾ ਨਾ ਜਿਹੜੀ ਕਿ ਸੰਸਦ ਗੱਲ ਕਰਕੇ ਗਏ ਜੁਰਿਸਡਿਕਸ਼ਨ ਦੀ ਹੁਣ ਇਹਦੇ ਵਿੱਚ ਸਾਰੀਆਂ ਏਜੰਸੀਆਂ ਚਾਹੇ ਸਾਡੇ ਲੋਕਲ ਪੁਲਿਸ ਬੋਰਡ ਨੇ ਚਾਹੇ ਸਾਡੀ ਪ੍ਰੋਵਿੰਸ਼ੀਅਲ ਪੁਲਿਸ ਆ ਚਾਹੇ ਸਾਡੀ ਆਰ ਸੀ ਐਮ ਪੀ ਆ ਚਾਹੇ ਸਾਡੀ ਇੰਟਰ ਪ੍ਰੋਵਿੰਸ਼ੀਅਲ ਪੁਲਿਸ ਨੇ ਈਵਨ ਦੋ ਐਫ ਬੀ ਆਈ ਵੀ ਆ ਸਾਰੇ ਰਲ ਕੇ ਕੰਮ ਕਰਦੇ ਆ ਨਾ ਸੀ ਬੀ ਐਸ ਏ ਰਲ ਕੇ ਕੰਮ ਕਰਦੀ ਆ ਨਾ ਹੁਣ ਜਿਹੜਾ ਅੱਗੇ ਇੱਕ ਨੈਰੇਟਿਵ ਇਹ ਵੀ ਸਿਰਜਿਆ ਗਿਆ ਸੀ ਕਿ ਇੱਥੋਂ ਦੇ ਕਾਨੂੰਨ ਬੜੇ ਨਰਮ ਆ ਜੀ ਇੱਥੋਂ ਦੇ ਕਾਨੂੰਨ ਬੜੇ ਨਰਮ ਆ ਉਸ ਨੈਰੇਟਿਵ ਨੇ ਵੀ ਸਾਡੇ ਕਿਉਂਕਿ ਜਿਹੜੇ ਗਿੱਜੇ ਪਟੇ ਦੇ ਉੱਪਰ ਆ ਉਹਨਾਂ ਦੇ ਗਹਿ ਕੰਮ ਹੀ ਕੋਈ ਨੀ ਪੁਲਿਸ ਨੇ ਕਿਹਾ ਕੁਛ ਕਹਿਣਾ ਪਰ ਪੁਲਿਸ ਜੋ ਝੱਗੇ ਦਾ ਨਾਪ ਲੈਂਦੀ ਆ ਨਾ ਜਦੋਂ ਇੱਥੋਂ ਦਾ ਸਿਸਟਮ ਜਦੋਂ ਤੁਸੀਂ ਕੰਪਿਊਟਰ ਜਾਵੜੇ ਇਹ ਤੁਹਾਡੀਆਂ ਪੁਸ਼ਤਾਂ ਤੱਕ ਜਿਹੜੀਆਂ ਨੇ ਜੀ ਉਹ ਭੁਗਤਦੀਆਂ ਨੇ ਉਹ ਨਿੱਕੀ ਜੀ ਇੱਕ ਬ੍ਰੇਕ ਲੈ ਲਈਏ ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ ਜੇ ਤੁਸੀਂ ਭਾਰਤ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵੋਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ ਸਾਰਾ ਪੇਪਰ ਵਰਕ ਦੇ ਤੁਹਾਡੀ ਮਦਦ ਕਰਨਗੇ ਟੂਰ ਲੋਕੇਸ਼ਨ ਟੂ ਸਰਵ ਯੂ 2883 ਡੇਰੀ ਰੋਡ ਮਾਲਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ ਕਟਾਰੀਆ ਟੂਰ ਐਂਡ ਟ੍ਰੈਵਲ ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ
ਕੀ ਤੁਸੀਂ ਲੱਭ ਰਹੇ ਹੋ ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ ਤਾਂ ਇੱਕੋ ਹੀ ਨਾਮ ਯਾਦ ਰੱਖੋ ਰਾਈਜ਼ CPA LLP ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲਾਇਡ ਟੈਕਸ ਰਿਟਰਨ ਕਾਰਪੋਰੇਟ ਟੈਕਸ ਸਟੇਟ ਜਾਂ ਟਰਸਟ ਰਿਟਰਨ ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ ਰਾਈਜ਼ CPA LLP ਦਿੰਦਾ ਹੈ ਟੈਕਸ ਦੇ ਸਾਰੇ ਸੋਲੂਸ਼ਨਸ ਸਿਰਫ ਟੈਕਸ ਹੀ ਨਹੀਂ ਫਾਈਨੈਂਸ਼ੀਅਲ ਸਟੇਟਮੈਂਟਸ ਬੁੱਕ ਕੀਪਿੰਗ ਪੇਰੋਲ ਸਪੋਰਟ HST ਔਰ WSIB ਸੇਵਾਵਾਂ ਵੀ ਉਪਲਬਧ ਨਾਲੇ ਜੇ ਤੁਹਾਨੂੰ ਚਾਹੀਦੀ ਹੈ ਐਕਸਪਰਟ ਐਡਵਾਈਜ਼ਰੀ ਕਾਰਪੋਰੇਟ ਰੀਆਰਗੇਨਾਈਜੇਸ਼ਨ ਐਸੈਟ ਸੇਲ ਐਂਡ ਪਰਚੇਸ CRA ਆਡਿਟ ਜਾਂ ਨੋਟਿਸ ਆਫ ਆਬਜੈਕਸ਼ਨ ਚ ਪੂਰੀ ਮਦਦ ਤਾਂ ਹੁਣੇ ਹੀ ਵਿਜ਼ਿਟ ਕਰੋ ਯੂਨਿਟ 20 1625 ਸਟੀਅਰਸ ਐਵਨਿਊ ਈਸਟ ਬ੍ਰੈਂਪਟਨ ਜਾਂ ਕਾਲ ਕਰੋ ਮਨਪ੍ਰੀਤ ਸਿੰਘ ਬਰਾੜ ਜੀ ਨੂੰ 6478471000 ਤੁਸੀਂ ਇਹਨਾਂ ਦੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ risecpall.ca
HK Tire Center to cars and trucks se brand new ya old tires le sakde ho
BF Cordridge Hemcock Firestone Chinese tires milte ne
24/7 road service available HK Tire Center 6191 Atlantic Drive Mississauga call karo Bhuta Chahalu 6472954600 6472954600 HK Tire Center
Raj Carpet and Flooring Residential Jaffer Commercial Carpet Ponia Hardwood Floor Luxury Vinyl Planks Laminate Floor Jaffer Roller Shades Lanene at 20 Wilkinson Road De Unit Number 11 Balanch Poncho Raj Carpet and Flooring Da Bada Lamba Tajarba Hai Jankari Li 416-953-2233 Raj Carpet and Flooring
ਓਹੋ ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ
ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਾਓ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ
6477066640
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਪੱਪੂ ਹਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ ਜੇ ਤੁਸੀਂ ਭਾਜੀ ਬਣਵਾਉਣੀ ਆ ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ ਤੇ ਪੱਪੂ ਹਵਾਈ ਦੇ ਨਾਲ ਸੰਪਰਕ ਕਰੋ 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ
ਅੱਜ ਹੀ ਕਾਲ ਕਰੋ 905-915-8484
905-915-8484 ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪ੍ਰੈਂਜਾ ਬੈਂਕੁਇਟ ਹਾਲ ਚ ਠਾਟ ਬਾਟ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਸਪ੍ਰੈਂਜਾ ਬੈਂਕੁਇਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼ ਰਿਸੈਪਸ਼ਨਸ ਪ੍ਰੀ ਵੈਡਿੰਗ ਫੰਕਸ਼ਨਸ ਐਨੀਵਰਸਰੀਜ਼ ਬਰਥਡੇਜ਼ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ Sprenza Banquet Hall, 510 Deerhurst Drive, Brampton. Call karo 905-793-3458.
ਇੱਕ ਵਾਰ ਫਿਰ ਸਵਾਗਤ ਪ੍ਰੋਗਰਾਮ ਤੁਸੀਂ ਪਸੰਦ ਕਰ ਰਹੇ ਹੋ ਤੁਹਾਡਾ ਭਾਈ ਬਹੁਤ ਬਹੁਤ ਧੰਨਵਾਦ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜੀ ਉਹ ਇਹੋ ਜਿਹੀਆਂ ਘਟ ਰਹੀਆਂ ਨੇ ਵੀ ਸਾਨੂੰ ਪਤਾ ਨਹੀਂ ਲੱਗਣ ਡਿਆ ਹੁਣ ਜਿਹੜੇ ਇੱਥੋਂ ਦੇ ਪੋਲੀਟੀਸ਼ੀਅਨਸ ਨੇ ਉਹਨਾਂ ਨੂੰ ਵੀ ਸਾਡੇ ਸੁਭਾਅ ਪਤਾ ਲੱਗ ਗਿਆ ਵੀ ਇਹ ਕਿਹੜੀਆਂ ਕਿਹੜੀਆਂ ਚੀਜ਼ਾਂ ਇਹਨਾਂ ਨੂੰ ਕਰੋ ਤੇ ਇਹ ਵਾਹਵਾ ਪੰਪ ਚ ਆ ਜਾਂਦੇ ਆ ਵੀ ਬਹੁਤਾ ਕੁਛ ਇਹਨਾਂ ਨੂੰ ਕਰਨ ਦੀ ਲੋੜ ਨੀਗੀ ਆ ਗਰਮੀਆਂ ਸ਼ੁਰੂ ਹੋ ਗਈਆਂ ਨਾ ਸਾਡੀ ਜਿਹੜੀ ਸਿੱਖ ਮੋਟਰਸਾਈਕਲ ਕਲੱਬ ਆ ਉਹਨਾਂ ਨੇ ਇੱਕ ਬੜੀ ਲੰਬੀ ਲੜਾਈ ਲੜੀ ਉਦੋਂ ਮੈਨੂੰ ਯਾਦ ਆ ਕਿ ਲਿਬਰਲ ਸਰਕਾਰ ਸੀ ਕੈਥਰਨ ਵੈਨ ਹੋਰਾਂ ਦੇ ਦੋ ਤਿੰਨ ਜਿਹੜੀਆਂ ਇਲੈਕਸ਼ਨ ਸਨ ਉਹ ਲੌਬੀ ਕਰਦੇ ਰਹੇ ਵੀ ਜਿਹੜੇ ਸਿੱਖ ਨੇ ਉਹਨਾਂ ਨੂੰ ਪੱਗ ਬੰਨ ਕੇ ਤੇ ਮੋਟਰਸਾਈਕਲ ਚਲਾਉਣ ਦੀ ਇਜਾਜ਼ਤ ਜਾਂ ਫਿਰ ਵਰਕ ਪਲੇਸ ਦੇ ਉੱਪਰ ਜਿਹੜਾ ਉਹ ਟਰਬਨ ਜਿੱਥੇ ਲੋਹ ਟੋਪ ਲੈਣਾ ਪੈਂਦਾ ਕਿਉਂਕਿ ਜਿਨ੍ਹਾਂ ਦੇ ਜੂੜਾ ਰੱਖਿਆ ਹੁੰਦਾ ਉਨ੍ਹਾਂ ਲਈ ਹੈਲਮਟ ਲੈਣੀ ਵੀ ਔਖੀ ਲੱਗਦੀ ਆ ਬੜਾ ਉਨ੍ਹਾਂ ਨੇ ਕੰਮ ਕੀਤਾ ਜਦੋਂ ਫੋਰਡ ਹੋਰਾਂ ਦੀ ਸਰਕਾਰ ਆਈ ਆ ਤੇ ਸਾਡੀ ਇਹ ਮੰਗ ਜਿਹੜੀ ਸੀ ਉਹ ਮੰਨੀ ਗਈ ਹੁਣ ਕਈ ਲੋਕ ਜਿਹੜੇ ਨੇ ਜੀ ਉਹ ਪੱਗ ਨਹੀਂ ਉਹ ਉਦੇ ਕੱਲੀ ਸਿਰ ਤੇ ਲੀਰ ਜੀ ਬੰਨੀ ਹੋਊਗੀ ਤੇ ਬੜੇ ਟੌਰ ਦੇ ਨਾਲ ਉਹ ਮੋਟਰਸਾਈਕਲ ਚਲਾ ਕੇ ਜਾਂਦੇ ਹੁੰਦੇ ਆ ਹੁਣ ਉਦੋਂ ਵੀ ਬਹੁਤ ਸਾਰੇ ਕਹਿ ਲਓ ਕਿ ਡਿਬੇਟ ਚੱਲਦੀਆਂ ਹੁੰਦੀਆਂ ਸੀ ਸੋਸ਼ਲ ਮੀਡੀਆ ਤੇ ਵੀ ਰੇਡੀਓ ਟੀ ਵੀ ਪ੍ਰੋਗਰਾਮਾਂ ਤੇ ਵੀ ਕਈ ਇਹ ਸੇਫਟੀ ਨਹੀਂ ਜੇ ਆ ਵੋ ਆ ਜਿਹੜੇ ਬੰਦੇ ਇਸ ਚੀਜ਼ ਦਾ ਵਿਰੋਧ ਕਰਦੇ ਸੀ ਉਹਨਾਂ ਦੇ ਇੱਕ ਆਪਣੇ ਤਰਕ ਸਨ ਹਾਂਜੀ ਪਰ ਉਦੋਂ ਅਸੀਂ ਕਹਿੰਦੇ ਸੀ ਨਹੀਂ ਭਾਈ ਵੀ ਉੱਥੋਂ ਹੈਲਮਟ ਦਾ ਇੰਨਾ ਭਾਰ ਹੁੰਦਾ ਜੀ ਜਦੋਂ ਹੈਲਮਟ ਦੇ ਨਾਲ ਸਾਡਾ ਐਕਸੀਡੈਂਟ ਹੁੰਦਾ ਹੈ ਤੇ ਬਹੁਤੀ ਵਾਰੀ ਸੱਟ ਨਾ ਵੀ ਲੱਗੇ ਤਾਂ ਆਪਣੇ ਉਸ ਭਾਰ ਦੇ ਝਟਕੇ ਨਾਲ ਹੀ ਰੀੜ੍ਹ ਦੀ ਹੱਡੀ ਜਿਹੜੀ ਹੈ ਜੀ ਉਹ ਟੁੱਟ ਸਕਦੀ ਹੈ ਧੌਣ ਟੁੱਟ ਸਕਦੀ ਆ ਵੀ ਜੇ 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 ਪੱਗ ਬੰਨ ਕੇ ਤੇ ਫੌਜ ਦੇ ਵਿਚ ਗੋਲੀਆਂ ਬੰਬਾਂ ਦੇ ਮੂਹਰੇ ਜਾ ਸਕਦਾ ਤੇ ਮੋਟਰਸਾਈਕਲ ਕਿਉਂ ਨਹੀਂ ਚਲਾਇਆ ਜਾ ਸਕਦਾ ਉਹ ਸਾਡੇ ਤਰਕ ਸੀਗੇ ਨਾ ਪਰ ਹੁਣ ਜਿਹੜੇ ਕੁਝ ਕੁ ਲੋਕ ਆਪਣੀ ਸਿਰਫ ਤੇ ਸਿਰਫ ਫੁਕਰੀ ਦਿਖਾਉਣ ਦੇ ਮਾਰੇ ਵੀ ਜੇ ਤੁਸੀਂ ਪ੍ਰੋਪਰ ਦਮਾਲਾ ਸਜਾਇਆ ਚੰਗੀ ਗੱਲ ਆ ਦੇਖਣ ਨੂੰ ਵੀ ਤੁਸੀਂ ਸੋਹਣੇ ਲੱਗਦੇ ਹੋ ਤੇ ਮੋਟਰਸਾਈਕਲ ਦੇ ਸਰਦਾਰ ਜਿਹੜਾ ਉਹ ਦਾੜਾ ਖੁੱਲਾ ਛੱਡਿਆ ਦਮਾਲਾ ਸਜਾਇਆ ਖੂਬਸੂਰਤ ਲੱਗਦਾ ਕੋਈ ਹੋਰ ਸੋਚ ਸਕਦਾ ਯਾਰ ਕਿ ਮੈਂ ਵੀ ਇੱਦਾਂ ਕਰਾਂ ਔਰ ਜੇ ਕਿਸੇ ਨੇ ਸਾਡੇ ਟੂਟੀ ਵਾਲੀ ਪੱਗ ਬੰਨੀ ਆ ਹਾਂਜੀ ਉਹ ਵੀ ਸੋਹਣੇ ਲੱਗਦੇ ਨੇ ਵੀ ਕਹਿੰਦਾ ਵਧੀਆ ਸਰਦਾਰ ਜਿਹੜਾ ਮੋਟਰਸਾਈਕਲ ਚਲਾ ਰਿਹਾ ਔਰ ਜੇ ਕਹਿ ਲਓ ਵੀ ਦੋ ਢਾਈ ਮੀਟਰ ਦਾ ਮਲਮਲ ਦਾ ਕੱਪੜਾ ਸਿਰ ਤੇ ਬੰਨ ਕੇ ਤੇ ਤੁਸੀਂ ਮੋਟਰਸਾਈਕਲ ਚਲਾ ਰਹੇ ਹੋ ਤੇ ਜੇ ਕੱਲ ਨੂੰ ਕਿਤੇ ਐਕਸੀਡੈਂਟ ਹੋ ਜਾਂਦਾ ਫਿਰ ਜਾ ਜਾਂਦੀ ਹੁੰਦੀ ਹੈ ਨਾ ਪਰ ਨਹੀਂ ਅਸੀਂ ਤੇ ਘੋੜੇ ਜਿਹੜੇ ਆ ਜੀ ਉਹ ਲੈ ਕੇ ਵੜਨਾ ਆ ਟਿਮ ਹੋਟਨ ਦੇ ਡਰਾਈਵ ਥਰੂ ਤੇ ਉਹਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਕੇ ਤੇ ਆਪਣੇ ਆਪ ਨੂੰ ਬਹੁਤ ਵੱਡੇ ਤੀਸ ਮਾਰਖਾਂ ਸਾਬਤ ਕਰਨਾ ਵੱਖਰੇ ਵੱਖਰੇ ਵੇਲੇ ਜਿਹੜੇ ਨਾ ਕੁਝ ਮੋਸ਼ਨ ਸਾਡੀਆਂ ਕਹਿ ਲਓ ਚਾਹੇ ਸਾਡੀਆਂ ਮਿਊਨਸੀਪੈਲਿਟੀਜ਼ ਨੇ ਉਹ ਪਾਸ ਕਰਦੀਆਂ ਨੇ ਕਈ ਵਾਰੀ ਹਾਸਾ ਆਉਂਦਾ ਬੜਾ ਹਾਸਾ ਆਉਂਦਾ ਵੀ ਉਹਨਾਂ ਨੂੰ ਪਤਾ ਆ ਭਾਈ ਵੀ ਇਹ ਇੰਨੇ ਕੁ ਆਹ ਚੀਜ਼ ਕਰਾਂਗੇ ਤਾਂ ਇਹਨੇ ਖੁਸ਼ ਹੋ ਜਾਣਾ ਕਿਸੇ ਪਾਰਕ ਦਾ ਨਾਂ ਸਾਡੇ ਦੇ ਨਾਂ ਤੇ ਰੱਖਤਾ ਜਾਂਦਾ ਅਸੀਂ ਉਹਦੇ ਵਿੱਚ ਹੀ ਚਾਹਵਲ ਜਾਂਦੇ ਖੁਸ਼ ਹੋ ਜਾਂਦੇ ਸਾਡੀਆਂ ਡਿਮਾਂਡਾਂ ਕਹਿ ਲਓ ਬਹੁਤ ਥੋੜੀਆਂ ਨੇ ਸੋ ਜਿਹੜੇ ਜਿਹੜੇ ਅਸਲ ਮੁੱਦੇ ਨੇ ਜਿਹੜੇ ਅਸਲ ਕਹਿ ਲਓ ਕਿ ਇੱਕ ਟੈਕਸ ਪੇਅਰ ਵਜੋਂ ਸਾਨੂੰ ਸਹੂਲਤਾਂ ਚਾਹੀਦੀਆਂ ਨੇ ਉਹ ਕਹਿੰਦੇ ਲੋੜ ਹੀ ਕੋਈ ਨੀ ਇਹਨਾਂ ਨੂੰ ਕੀ ਲੋੜ ਪਈ ਹੈ ਦੇਣ ਦੀ ਹੁਣ ਇਲੈਕਸ਼ਨਾਂ ਹੋਣੀਆਂ ਨਾ ਮੂਹਰੇ ਆ ਮਿਊਨਸੀਪੈਲਿਟੀ ਦੀਆਂ ਆ ਦੇਖੀ ਜਾਓ ਸਾਡਾ ਵਰਤਾਰਾ ਕੀ ਹੋਣਾ ਗੱਲਾਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੋਂ ਕਸੂਦਾ ਕਾਲੀਆਂ ਤੇ ਬਾਹਰੋਂ ਚਿੱਟਵੀਆਂ ਮੁੱਦੇ ਹੋਰ ਬਹੁਤ ਨੇ ਕਿਉਂਕਿ ਸਿਰਫ ਟੁੱਕ ਮਾਤਰ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਆ ਪਰੰਤੂ ਇਹਦੇ ਉੱਪਰ ਇੱਕ ਲੰਬੀ ਚੌੜੀ ਡਿਸਕਸ਼ਨ ਜਿਹੜੀ ਆ ਉਹਦੀ ਜ਼ਰੂਰਤ ਹੁੰਦੀ ਆ ਪਹਿਲੀਆਂ ਦੇ ਵਿੱਚ ਕੀ ਹੁੰਦਾ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਦੇ ਉੱਪਰ ਬਹੁਤ ਟੇਕ ਹੁੰਦੀ ਸੀ ਕਮਿਊਨਿਟੀ ਦੀ ਵੀ ਸਾਰੀਆਂ ਸਮੱਸਿਆਵਾਂ ਜਿਹੜੀਆਂ ਜੀ ਉਹਦਾ ਹੱਲ ਉਹ ਸੰਸਥਾਵਾਂ ਹੀ ਕਰਨ ਫਿਰ ਮੀਡੀਆ ਤੇ ਆ ਗਈ ਤੇ ਮੀਡੀਆ ਦੇ ਟੇਕ ਇਹ ਹੁੰਦੀ ਆ ਵੀ ਮੀਡੀਆ ਜਿਹੜਾ ਉਹ ਸਮੱਸਿਆਵਾਂ ਨੂੰ ਉਜਾਗਰ ਵੀ ਮੀਡੀਆ ਹੀ ਕਰੇ ਤੇ ਉਹਨਾਂ ਸਮੱਸਿਆਵਾਂ ਦਾ ਹੱਲ ਵੀ ਮੀਡੀਆ ਹੀ ਕਰੇ ਜਿਹੜਾ ਕਿ ਉਹਨਾਂ ਕੁਛ ਨਹੀਂ ਹੋ ਸਕਦਾ ਫਿਰ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਨੇ ਜੀ ਉਹ ਪੰਜਾਬੀ ਦੇ ਨਾਲ ਸੰਬੰਧਿਤ ਸੰਸਥਾਵਾਂ ਆ ਗਈਆਂ ਸੋ ਉਹਨਾਂ ਦਾ ਵੀ ਕਹਿ ਲਓ ਵੀ ਉਹ ਸਾਲ ਦੇ ਵਿੱਚ ਇੱਕ ਦੋ ਈਵੈਂਟ ਰੱਖ ਕੇ ਤੇ ਫਰਜ਼ ਪੂਰਾ ਹੋ ਜਾਂਦਾ ਉਸ ਤੋਂ ਬਾਅਦ ਜਿਹੜੇ ਉੱਥੋਂ ਆਉਂਦੇ ਨੇ ਜੀ ਉਹ ਕਿਸੇ ਤੀਜੀ ਚੌਥੀ ਪਾਸ ਵਾਲੇ ਨੂੰ ਡਾਕਟਰੇਟ ਦੀ ਡਿਗਰੀ ਦੇ ਕੇ ਤੇ ਖ਼ਬਰਾਂ ਤਿੰਨ ਚਾਰ ਦਿਨ ਲੱਗਦੀਆਂ ਤੇ ਉਹ ਸਾਰਾ ਕੁਛ ਸਾਡੇ ਉੱਤੇ ਕਹਿ ਲਓ ਵੀ ਸ਼ੋਅ ਆਫ ਕਰਨ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਜੀ ਉਹ ਹਾਵੀ ਹੋ ਚੁੱਕੀਆਂ ਨੇ ਕਨਵੈਨਸ਼ਨਲ ਮੀਡੀਆ ਨੂੰ ਰਿਪਲੇਸ ਕਰਨ ਦੇ ਲਈ ਸੋਸ਼ਲ ਮੀਡੀਆ ਬਿਲਕੁਲ ਤਿਆਰ ਬਰ ਤਿਆਰ ਬੈਠਾ ਔਰ ਉਹ ਸੋਸ਼ਲ ਮੀਡੀਆ ਨੂੰ ਰਿਸਪੋਂਸੀਬਲੀ ਚਲਾਉਣ ਵਾਲੇ ਉਹਨਾਂ ਲੋਕਾਂ ਦੀ ਇੱਕ ਬੜੀ ਕਹਿ ਲਓ ਬੜੀ ਵੱਡੀ ਘਾਟ ਹੈ ਔਰ ਜੋ ਇੱਕ ਕਹਿ ਲਓ ਵੀ ਜਿਹੜਾ ਡਿਜੀਟਲ ਗੁੰਡਾਗਰਦੀ ਜਿਹੜੀ ਆ ਉਹ ਵੀ ਪੂਰੀ ਟੌਪ ਤੇ ਆ ਸੋਸ਼ਲ ਮੀਡੀਆ ਤੇ ਤੁਸੀਂ ਤਾਂ ਮਸ਼ਹੂਰ ਹੋ ਸਕਦੇ ਆ ਵੀ ਜੇ ਤੁਹਾਨੂੰ ਗਾਲਾਂ ਕੱਢਣ ਦੀ ਮਹਾਰਤ ਹੋਵੇ ਤੇ ਗਾਲਾਂ ਖਾਣ ਦੇ ਵਿਚ ਵੀ ਤੁਹਾਨੂੰ ਕੋਈ ਬਹੁਤੀ ਸ਼ਰਮ ਮਹਿਸੂਸ ਨਾ ਹੁੰਦੀ ਹੋਵੇ, ਜਿੰਨਾ ਤੁਸੀਂ ਕਹਿ ਲਓ ਵੀ ਵੱਧ ਤੋਂ ਵੱਧ ਬੋਲ ਸਕਦੇ ਹੋ, ਕੋਈ ਜਿੱਡਾ ਵੱਡਾ ਭੌਂਕੜਾ ਉੱਡਾ ਵੱਡਾ ਉਹ ਕਹਿ ਕੁਛ ਪਾਪੂਲਰ ਹੋ ਸਕਦਾ। ਸੋ ਇਸ ਸਾਰੇ ਬਦਲਵੇਂ ਨਿਜ਼ਾਮ ਦੇ ਵਿਚ ਜਿਹੜੀ ਇੱਕ ਸੈਂਸ ਆਫ ਰਿਸਪੋਂਸੀਬਿਲਿਟੀ ਆ ਜਾਂ ਫਿਰ ਉਹ ਸਾਡੇ ਚ ਕਾਇਮ ਰਹਿਣੀ ਬਹੁਤ ਜ਼ਰੂਰੀ ਹੈ। ਅੱਜ ਬਹੁਤੀਆਂ ਖ਼ਬਰਾਂ ਜਿਹੜੀਆਂ ਸਨ ਉਹਨਾਂ ਦੇ ਉੱਪਰ ਝਾਤੀ ਮਾਰਨ ਹੋਰ ਚੀਜ਼ਾਂ ਰਹਿ ਗਈਆਂ। ਨਾਰਥਯਾਰਕ ਦੇ ਵਿਚ ਜਿਹੜੀ ਹੈ ਜੀ ਉਹ ਇੱਕ ਗੋਦਾਮ ਦੇ ਵਿਚ ਜ਼ਬਰਦਸਤ ਅੱਗ ਲੱਗੀ ਹੈ ਜੀ। ਸੋ ਫਾਇਰ ਫਾਈਟਰ ਜਿਹੜੇ ਨੇ ਜੀ ਉਹਨਾਂ ਨੇ ਕਾਬੂ ਕਹਿੰਦੇ ਪਾ ਲਿਆ। ਫਾਇਰ ਕਰੂਸ ਦੇ ਮੁਤਾਬਕ ਤਕਰੀਬਨ ਇਹ 9:45 ਕੱਲ ਫਿੰਚ ਤੇ ਕੀਲ ਦੇ ਇਲਾਕੇ ਦੇ ਵਿਚ ਅੱਗ ਲੱਗੀ ਸੀ। ਅੱਗ ਬੜੀ ਭਿਆਨਕ ਸੀ ਪਰ ਕਾਬੂ ਪਾ ਲਿਆ ਗਿਆ। ਦੂਜੇ ਪਾਸੇ ਡੱਗ ਫੋਰਡ ਸਰਕਾਰ ਦੀ ਅਗਵਾਈ ਵਾਲੀ ਓਂਟੇਰੀਓ ਸਰਕਾਰ ਜਿਹੜੀ ਆ ਉਹ ਨਾਕਾਮ ਰਹੀਆਂ ਨੀਲੇ ਰੰਗ ਦੀਆਂ ਪਲੇਟਾਂ ਜਿਹੜੀਆਂ ਇਹਨਾਂ ਨੇ ਲਾਂਚ ਕੀਤੀਆਂ ਸੀ। ਸੋ ਉਹਦੇ ਨਾਲ ਸਬੰਧਤ ਦਸਤਾਵੇਜ਼ ਪਬਲਿਕ ਲਈ ਜਾਰੀ ਕਰਨ ਦੇ ਵਿਰੁੱਧ ਅਦਾਲਤ ਦਾ ਰੁੱਖ ਕਰ ਰਹੀ ਆ ਔਰ ਇਹ ਮਾਮਲਾ ਸਰਕਾਰੀ ਰਿਕਾਰਡ ਜਨਤਾ ਦੀ ਪਹੁੰਚ ਤੋਂ ਘਟਾਉਣ ਨੂੰ ਲੈ ਕੇ ਵੱਧ ਰਹੀਆਂ ਚਿੰਤਾਵਾਂ ਵਿਚਕਾਰ ਸਾਹਮਣੇ ਆਇਆ। ਸਰਕਾਰ ਦੇ ਵਕੀਲਾਂ ਨੇ ਅਦਾਲਤ ਵਿਚ ਜੁਡੀਸ਼ੀਅਲ ਰਿਵਿਊ ਦੀ ਅਰਜ਼ੀ ਦਾਇਰ ਕੀਤੀ ਆ। ਪਿਛਲੇ ਦਿਨ ਇਕ ਬਿੱਲ ਪਾਸ ਕੀਤਾ ਨਾ, ਸਰਕਾਰ ਨਹੀਂ ਚਾਹੁੰਦੀ ਵੀ ਸਾਡੀਆਂ ਅੰਦਰਲੀਆਂ ਗੱਲਾਂ ਜਿਹੜੀਆਂ ਨੇ ਜੀ ਆਮ ਲੋਕਾਂ ਤੱਕ ਬਾਹਰ ਪਹੁੰਚਣ। ਜਿਹੜਾ ਵੱਡਾ ਸਾਰਾ ਜਹਾਜ਼ ਲਿਆ ਸੀ ਤੇ ਉਹ ਕਹਿੰਦੇ ਬੰਬਾਰਡੀਅਰ ਨੂੰ ਵਾਪਸ ਮੋੜਤਾ, ਉਹ ਚ ਕਹਿੰਦੇ 1,90,000 ਦਾ ਘਾਟਾ ਪਿਆ ਜਿਹੜਾ ਉਹ ਐਵੀਏਸ਼ਨ ਦਾ ਬਾਕੀ ਖਰਚੇ ਖੁਰਚੇ ਸੀ। ਅੱਜ NDP ਨੇ ਜਿਹੜਾ ਜੀ ਉਸ ਨੂੰ ਵੀ ਉਜਾਗਰ ਕੀਤਾ ਤੇ ਫੋਰਡ ਸਾਹਿਬ ਕਹਿੰਦੇ ਮੈਨੂੰ ਦੁੱਖ ਬਹੁਤ ਆ ਵੀ 1,90,000 ਦਾ ਘਾਟਾ ਪੈ ਗਿਆ ਤੇ ਪਰ NDP ਕਹਿੰਦੀ ਆ ਵੀ ਫੋਰਡ ਹੋਰੀ ਆਪਣੇ ਪੱਲਿਓਂ ਦੇਣ। ਉਹ ਕਹਿੰਦੇ ਵੀ ਇੱਦਾਂ ਤਾਂ ਨਹੀਂ ਮੈਂ ਕੁਛ ਦੇ ਸਕਦਾ, ਉਹ ਲਈ ਉਹਨਾਂ ਨੇ ਕੋਈ ਕਮਿਟਮੈਂਟ ਨਹੀਂ ਕੀਤੀ। ਇਹ ਹੈਗੀਆਂ ਨੇ ਜੀ ਗੱਲਾਂ ਬਾਤਾਂ। ਹੁਣ ਗੱਲਾਂ ਬਾਤਾਂ ਤਾਂ ਆਪਾਂ ਹੋਰ ਵੀ ਬਹੁਤ ਕਰ ਸਕਦੇ ਸੀ ਪਰ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ। ਕੋਈ ਨੀ, ਕਿਹੜਾ ਕੁੰਭ ਦਾ ਮੇਲਾ ਬਾਰੀ ਚੱਲੀ ਹੋਣਾ। ਸਿੰਗਲ ਮਦਰਸ ਦੀ ਗਿਣਤੀ ਜਿਹੜੀ ਆ ਜੀ ਉਹ ਪੰਜਾਬੀ ਸਮਾਜ ਦੇ ਵਿਚ ਵੱਧ ਰਹੀ ਆ। ਜਦੋਂ ਹਲੇ ਇੱਥੇ ਨਾ ਆਏ ਆ 25-30 ਸਾਲ ਪਹਿਲਾਂ ਇੱਕ ਜੈਰੀ ਸਪ੍ਰਿੰਗਰ ਦਾ ਸ਼ੋਅ ਆਉਂਦਾ ਹੁੰਦਾ ਸੀ, ਕਾਫੀ ਦੇਰ ਤੱਕ ਰਿਹਾ। ਉੱਥੇ ਹੋਰ ਕਮਿਊਨਿਟੀਜ਼ ਦੀਆਂ ਔਰਤਾਂ ਜਿਹੜੀਆਂ ਸਨ ਉਹ ਬੈਠੀਆਂ ਹੁੰਦੀਆਂ ਸੀ, 3-4 ਮਰਦ ਬੈਠੇ ਹੁੰਦੇ ਸੀ ਤੇ ਉਹ DNA ਟੈਸਟ ਕਰਕੇ ਦੱਸਦੇ ਹੁੰਦੇ ਸੀ ਵੀ ਇਹ ਬੱਚਾ ਕਿਹਦਾ ਆ। ਜਿਹੜਾ ਦਾਅਵਾ ਕਰਦਾ ਹੁੰਦਾ ਸੀ ਕਈ ਵਾਰੀ ਨਿਕਲਦਾ ਨਹੀਂ ਸੀ ਹੁੰਦਾ ਵੀ ਉਹਦਾ ਆ, ਤੇ ਜਿਹਦੇ ਤੇ ਇਲਜ਼ਾਮ ਲੱਗਾ ਹੁੰਦਾ ਸੀ ਵੀ ਇਹ ਬੱਚਾ ਉਹਦਾ, ਉਹ ਕਹਿੰਦਾ ਨਹੀਂ ਮੇਰਾ ਨਹੀਂ, ਤੇ ਜਦੋਂ ਫਿਰ ਰਿਜ਼ਲਟ ਆਉਂਦਾ ਹੁੰਦਾ ਸੀ ਉਹ ਨਿਕਲਦਾ ਹੁੰਦਾ ਸੀ ਵੀ ਨਹੀਂ ਇਹਦਾ ਹੀ ਆ। ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਸਾਡੀ ਕਮਿਊਨਿਟੀ ਦੇ ਵਿਚ ਵੀ ਹੋਣ ਲੱਗ ਪਈਆਂ ਨੇ। ਮਾਵਾਂ ਜਿਹੜੀਆਂ ਨੇ ਜੀ ਉਹ ਜਦੋਂ ਕਿਤੇ ਗੁਰਦੁਆਰੇ ਅਰਦਾਸ ਕਰਾਉਣ ਵੀ ਜਾਂਦੀਆਂ ਤੇ ਉਹ ਨਹੀਂ ਚਾਹੁੰਦੀਆਂ ਵੀ ਉਹਨਾਂ ਦੇ ਬੱਚੇ ਦੇ ਬਾਪ ਦਾ ਨਾਂ ਜਿਹੜਾ ਉਹ ਅਰਦਾਸ ਦੇ ਵਿਚ ਸ਼ਾਮਲ ਕੀਤਾ ਜਾਵੇ। ਆਪਾਂ ਆਉਣ ਵਾਲੇ ਦਿਨਾਂ ਦੇ ਵਿਚ ਇੱਥੇ ਵੀ ਗੱਲਬਾਤ ਕਰਾਂਗੇ, ਪਰ ਹਾਲ ਦੀ ਘੜੀ ਦਿਓ ਆ ਗਿਆ। ਬਾਅਦ ਵਿਚ ਗੱਲਬਾਤ ਕਰਨੀ ਬਰਾੜ ਸਾਹਿਬ ਦਾ ਫੋਨ ਨੰਬਰ 647-3384-36, ਮੇਰਾ ਫੋਨ ਨੰਬਰ 9052-915-84-84। ਘੱਟ ਵੱਧ ਬੋਲਿਆ ਤੂੰ ਮਾਫੀ ਅਗਲੀ ਮੁਲਾਕਾਤ ਤੱਕ, ਰੱਬ ਰਾਖਾ।
ਸੋਹਣਾ ਦਿਲ ਕੋਈ ਖਾਕ ਰਹਾਣ ਵਿੱਚ ਮਸਰੂਫ ਹੈ ਕਾਫੀ, ਦਿਲ ਪਰਦੇ ਜ਼ਰੀਏ ਖੁਦ ਨੂੰ ਪਹਿਚਾਨਣ ਵਿੱਚ ਮਸਰੂਫ ਹੈ ਕਾਫੀ, ਸੋਹਣਾ ਦਿਲ ਕੋਈ ਖਾਕ ਰਹਾਣ ਵਿੱਚ ਮਸਰੂਫ ਹੈ ਕਾਫੀ। ਜਿਹੜੀ ਮਹਿਰਮ ਲਈ ਝੁਕਦੀ ਖੁਸ਼ ਹੋ ਕੇ ਆਪਣੇ ਦਿਲ ਦੀ ਲੈ ਟੁੱਟਣ ਤੋਂ ਬਾਅਦ ਵੀ ਉਹ ਰੁਕਦੀ ਖੁਸ਼ ਹੋ ਕੇ, ਲੇਕਿਨ ਫਿਰ ਵੀ ਦੇਖ ਕੇ ਜ਼ਿੰਦਗੀ ਮਾਨਣ ਵਿੱਚ ਮਸਰੂਫ ਹੈ ਕਾਫੀ।
The views expressed on the preceding program may not necessarily be those of the owner or management of WTOR radio station.
ਟਰੱਕ ਸਰਵਿਸਿੰਗ ਖੇਤਰ ਵਿੱਚ ਓਨਟਾਰੀਓ ਦਾ ਮੋਹਰੀ ਨਾਂ ਕੁਇਕ ਟਰੱਕ ਲਿਊਬ ਤੁਸੀਂ ਇੱਕ ਟਰੱਕ ਚਲਾਉਣੇ ਜਾਂ ਫਲੀਟ ਹੈਗੀ ਜੇ ਤੁਹਾਡਾ ਟਾਈਮ ਵੈਲਿਊ ਰੱਖਦਾ ਅਪਾਇੰਟਮੈਂਟ ਦੀ ਲੋੜ ਨਹੀਂ ਫਸਟ ਕਮ ਫਸਟ ਸਰਵਡ ਸਟੇਟ ਆਫ ਦੀ ਆਰਟ ਫੈਸਿਲਿਟੀ ਟ੍ਰੇਨਡ ਟੈਕਨੀਸ਼ੀਅਨਸ ਰਾਹੀਂ ਬੈਸਟ ਹਾਈ ਗ੍ਰੇਡ ਆਇਲਸ ਫਿਲਟਰਸ ਇੰਜਨ ਦੀ ਜਾਨ ਵਧਾਉਂਦੇ ਹੋਰ ਕੀ ਚਾਹੀਦਾ ਤਿੰਨ ਲੋਕੇਸ਼ਨਾਂ ਤੋਂ ਤੁਹਾਡੀ ਸੇਵਾ ਕਰਦੇ QTL ਐਗਜ਼ਿਟ 268 ਹਾਈਵੇ 401 ਕੇਂਬ੍ਰਿਜ ਐਗਜ਼ਿਟ 579 ਹਾਈਵੇ 401 ਨੈਪਨੀ ਐਗਜ਼ਿਟ 5 QEW ਫੋਰਟ ਏਰੀ ਸਰਵਿਸ ਹੋਰ ਕੁਆਲਿਟੀ ਵਿੱਚ ਸਭ ਤੋਂ ਪ੍ਰਮੁੱਖ ਨਾਂ QTL 519-622-0660 ਜੋ ਆਵੇ ਸੋ ਰਾਜ਼ੀ ਜਾਵੇ
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ
ਮੇਰੀ ਸੇਵਿੰਗ $350
ਔਰ ਮੇਰੀ ਸੇਵਿੰਗ ਸਭ ਸੇ ਜ਼ਿਆਦਾ ਹੋਈ